ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਸਪੁੱਤਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪਹਿਲਾ ਵਿਆਹ ਰਚਾ ਰਹੇ ਹਨ। ਬਾਬਾ ਨਰਾਇਣ ਦਾਸ ਜੀ ਨੇ ਵਿਆਹ ਦਾ ਸਮਾਂ ਲੈ ਲਿਆ। ਇੱਕ ਮਹੀਨਾ ਪਹਿਲਾਂ ਮੱਘਰ ਦੇ ਮਹੀਨੇ ਹੀ ਤਿਆਰੀਆਂ ਸ਼ੁਰੂ ਹੋ ਜਾਂਦੀਆਂ। ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਵੱਡੇ ਭਰਾ ਵਿਚਕਾਰ ਮਹਾਦੇਵ ਜੀ ਨੂੰ ਮਿਲਦੇ, ਉਹਨਾਂ ਨਾਲ ਸਲਾਹ ਕਰਕੇ ਸਾਰੀਆਂ ਥਾਵਾਂ ਤੇ ਮਿੱਠਾ ਵਿਆਹ ਦੀਆਂ ਚਿੱਠੀਆਂ ਭੇਜਣਾ ਕੀਤੀਆਂ। ਸਭ ਤੋਂ ਵੱਡੇ ਬਾਬਾ ਪਿਰਥੀ ਚੰਦ ਜੀ ਉਹਨਾਂ ਨੇ ਜਵਾਬ ਦੇਤਾ। ਉਹ ਕਹਿੰਦਾ ਵੀ ਸਾਡਾ ਨੀ ਮੇਲ ਹੋ ਸਕਦਾ, ਉਹ ਮੇਰਾ ਨੀ ਕੁਝ ਲੱਗਦਾ ਤੇ ਮੈਂ ਉਹਨਾਂ ਦਾ ਕੁਝ ਨੀ ਲੱਗਦਾ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਬਾ ਮਹਾਂਦੇਵ ਜੀ ਨੂੰ ਦੱਸਿਆ। ਉਹ ਕਹਿੰਦੇ ਵੀ ਉਹਦੀ ਮਰਜ਼ੀ ਹੈ, ਆਪਾਂ ਨੇ ਆਪਣਾ ਫਰਜ਼ ਨਿਭਾ ਤਾ। ਹੁਣ ਬੇਦੀ ਨੇ, ਤੇਹਣ ਨੇ, ਭੱਲੇ ਨੇ, ਸੋਢੀ ਨੇ, ਗੁਰੂਆਂ ਦੀ ਅੰਸ ਹੈ, ਉਹਨਾਂ ਸਾਰਿਆਂ ਨੂੰ ਸੁਨੇਹੇ ਭੇਜੇ ਗਏ। ਸੁਣ ਕੇ ਸਾਰਿਆਂ ਨੂੰ ਚਾਅ ਚੜ ਗਿਆ। ਸਾਰਿਆਂ ਨੇ ਵਹੀਰਾਂ ਘੱਤ ਦੀਆਂ ਪਰਿਵਾਰਾਂ ਦੇ ਸਮੇਤ ਉੱਥੇ ਹੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸਹੁਰਾ ਪਰਿਵਾਰ ਮੌ ਪਿੰਡ ਤੋਂ ਚੱਲ ਕੇ ਪਹੁੰਚਿਆ। ਸਾਰਿਆਂ ਨੂੰ ਜੀ ਆਇਆਂ ਕਿਹਾ ਜਾ ਰਿਹਾ, ਬਣਦਾ ਸਤਿਕਾਰ ਦਿੱਤਾ ਜਾ ਰਿਹਾ। ਇੱਥੋਂ ਕਥਾ ਦੀ ਆਰੰਭਤਾ ਹੁੰਦੀ ਹੈ। ਆਓ ਰਸਨਾ ਤੇ ਮੁੱਖ ਨੂੰ ਕਰੀਏ ਪਵਿੱਤਰ। ਬੋਲੋ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਪਾਧੜੀ ਛੰਦ ਤਬ ਕ੍ਰਿਸ਼ਨ ਚੰਦ ਸੁਨਿਓ ਅਵੰਤ।
ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੁਣਿਆ ਕਿ ਕ੍ਰਿਸ਼ਨ ਚੰਦ ਜੀ ਆਏ ਨੇ, ਜੋ ਸੰਸਾਰਕ ਰਿਸ਼ਤੇ ਦੇ ਵਿੱਚ ਸਤਿਗੁਰਾਂ ਜੀ ਦੇ ਸਹੁਰਾ ਸਾਹਿਬ ਲੱਗਦੇ ਨੇ, ਮਾਤਾ ਗੰਗਾ ਜੀ ਦੇ ਪਿਤਾ ਜੀ ਹਨ।
ਉੱਠਿਆ ਗੇ ਸ਼੍ਰੀ ਅਰਜਨ ਤੁਰੰਤ।
ਨਾਲ ਦੀ ਨਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਖੜੇ ਹੋ ਜਾਂਦੇ ਨੇ।
ਲੱਖ ਜਗਤ ਰੀਤ ਬੰਧਨ ਸੁਕੀਨ।
ਸੰਸਾਰ ਦਾ ਵਿਧਾਨ ਹੈ ਕਿ ਆਪਣੇ ਤੋਂ ਵੱਡਿਆਂ ਦਾ ਸਤਿਕਾਰ ਕਰਨਾ ਤੇ ਆਪਣਿਆਂ ਤੋਂ ਛੋਟਿਆਂ ਨੂੰ ਪਿਆਰ ਦੇਣਾ, ਬਰਾਬਰਦਿਆਂ ਨੂੰ ਗਲ ਲੱਗ ਕੇ ਮਿਲੀਦਾ, ਇਹ ਨਿਯਮ ਹੈ। ਤੇ ਗੁਰੂ ਘਰ ਤੋਂ ਜਿਹੜੀ ਸਿੱਖਿਆ ਉਹ ਸਾਰਿਆਂ ਦਾ ਹੀ ਸਤਿਕਾਰ ਕਰਨਾ। ਕਾਹਦੇ ਕਰਕੇ ਕਿ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਸਾਰਿਆਂ ਚ ਪਰਮਾਤਮਾ ਦੀ ਜੋਤ ਹੈ, ਸਾਰਿਆਂ ਦਾ ਅਦਬ ਕਰਨਾ। ਸਤਿਕਾਰ ਕਰਾਂਗੇ ਤਾਂ ਸਤਿਕਾਰ ਮਿਲੇਗਾ, ਅਸੀਂ ਕਰਾਂਗੇ ਤੇ ਸਾਡੇ ਵੱਡੇ ਸਿੱਖਣਗੇ ਸਤਿਕਾਰ ਕਰਨਾ ਸਾਨੂੰ ਤਾਂ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜਿੰਨਾ ਆਪਣੇ ਪਿਤਾ ਗੁਰੂ ਰਾਮਦਾਸ ਜੀ ਦਾ ਸਤਿਕਾਰ ਕਰਦੇ ਹੈ, ਉਨਾ ਹੀ ਸਤਿਕਾਰ ਆਪਣੇ ਸਹੁਰਾ ਸਾਹਿਬ ਦਾ ਤੇ ਸੱਸ ਦਾ ਕਰਦੇ ਹੈ। ਮਾਤਾ ਪਿਤਾ ਦੇ ਸਮਾਨ ਸਤਿਕਾਰ ਕਰਦੇ ਹਨ।
ਆਸਨ ਬਿਠਾਏ ਸਨਮਾਨ ਦੀਨ।
ਜਿਸ ਜਗਤ ਦੇ ਗੁਰੂ ਨੂੰ ਸਾਰਾ ਸੰਸਾਰ ਨਿਭਦਾ, ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਸਹੁਰਾ ਸਾਹਿਬ ਨੂੰ ਬੈਠਣ ਦੇ ਲਈ ਕਹਿੰਦੇ ਹਨ।
ਸ਼੍ਰੀ ਹਰਗੋਬਿੰਦ ਸੁਨ ਆਏ ਧਾਏ।
ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਪਤਾ ਲੱਗਿਆ ਕਿ ਨਾਨਾ ਜੀ ਆਏ ਨੇ, ਉਹ ਵੀ ਘਰਾਂ ਨੂੰ ਆ ਜਾਂਦੇ ਨੇ ਦੌੜ ਕੇ।
ਘਰ ਨਮੋ ਤੁਰਤ ਨਾਨੇ ਸੁਪਾਏ।
ਆਪਣੇ ਨਾਨਾ ਜੀ ਨੂੰ ਮੱਥਾ ਟੇਕਦੇ ਹਨ।
ਧੰਨਵਤੀ ਸਾਸ ਗੁਰ ਕੀ ਸੁਨੀਤ।
ਅਰਜਨ ਦੇ ਮਹਾਰਾਜ ਜੀ ਦੀ ਜੋ ਸੱਸ ਮਾਂ ਹੈ ਉਹਦਾ ਨਾਮ ਹੈ ਧਨਵੰਤੀ।
ਮਿਲ ਸੁਤਾ ਸੰਗ ਧਰ ਪ੍ਰੀਤ ਚੀਤ।
ਆਪਣੀ ਧੀ ਮਾਤਾ ਗੰਗਾ ਜੀ ਨੂੰ ਮਿਲਦੀ ਹੈ ਬੜੀ ਭਾਵਨਾ ਦੇ ਨਾਲ ਪ੍ਰੇਮ ਦੇ ਸਹਿਤ।
ਨਰ ਨਾਰ ਅਪਰ ਪਰਿਵਾਰ ਕੇਰ।
ਹੋਰ ਜਿੰਨੇ ਵੀ ਪਰਿਵਾਰ ਦੇ ਜੀ ਹਨ ਸਾਰੇ।
ਮਿਲ ਮਿਲ ਆਨੰਦ ਸੁਖ ਹੇਰ ਹੇਰ।
ਸਾਰੇ ਮਿਲ ਕੇ ਸੁਖ ਮਾਣ ਰਹੇ ਨੇ। ਗੁਰੂ ਪਰਿਵਾਰ ਆਨੰਦ ਮਾਣਦੇ ਹਨ ਨਾਲ।
ਕੀ ਨਸ ਨਿਵੇਸ਼ ਸੁੰਦਰ ਆਵਾਸ।
ਸੋਹਣੀ ਥਾਂ ਦੇ ਉੱਤੇ ਸਾਰਿਆਂ ਦਾ ਉਤਾਰਾ ਕਰਵਾਇਆ।
ਤਬ ਮਾਤ ਮਾਤ ਕੇ ਆਏ ਪਾਸ।
ਸਤਿਗੁਰੂ ਜੀ ਮਾਤਾ ਜੀ ਦੇ ਕੋਲ ਆਉਂਦੇ ਹਨ।
ਮਿਲ ਹਰ ਗੋਬਿੰਦ ਬੰਧਨ ਸੁਕੀਨ।
ਮਾਤਾ ਜੀ ਦੇ ਕੋਲ ਆਏ, ਨਾਨੀ ਆਈ ਹੋਈ ਹੈ, ਉਹਨਾਂ ਨੂੰ ਮੱਥਾ ਟੇਕਿਆ।
ਹਰ ਹਰਖ ਉਰ ਆਸ਼ਿਕ ਸੋ ਦੀਨ।
ਸਾਰਿਆਂ ਨੇ ਅਸੀਸਾਂ ਦਿੱਤੀਆਂ ਨੇ। ਆਮ ਕਰਕੇ ਸਾਡਾ ਜਿਹੜਾ ਅਸੀਸ ਦਾ ਸ਼ਬਦ ਹੈ ਉਹ ਇਹੀ ਹੈ, ਸਭ ਤੋਂ ਪਹਿਲਾਂ ਵੀ ਲੰਮੀ ਉਮਰ ਹੋਵੇ, ਇਹੀ ਅਸੀਂ ਚਾਹੁੰਦੇ। ਪਰ ਕਿਸੇ ਦੇ ਕਿਹਾ ਉਮਰ ਲੰਮੀ ਹੋ ਨਹੀਂ ਸਕਦੀ, ਕਿਉਂਕਿ ਬਾਣੀ ਦਾ ਫੈਸਲਾ ਵੀ ਅੰਗਣ ਘਾਲੇ ਸਭ ਦਿਵਸ ਸਾਸ ਨਾ ਘਟਨ ਵਡਨ ਤਿਲ ਸਾਰ। ਸਵਾਸ ਗਿਣ ਕੇ ਪਾਏ ਆ ਵਾਹਿਗੁਰੂ ਜੀ ਨੇ, ਨਾ ਘਟਦੇ ਆ ਨਾ ਵੱਧਦੇ ਆ। ਹੁਣ ਸਤਿਗੁਰੂ ਦੇ ਘਰ ਦੀ ਅਸੀਸ ਕਿਹੜੀ ਹੈ, ਉਹ ਵੀ ਅੰਕਤ ਹੈ ਕਿ ਪੁੱਤਾ ਮਾਤਾ ਕੀ ਅਸੀਸ, ਨਿਮਖਨਾ ਵਿਸਤਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼। ਹੁਣ ਲੰਮੀ ਉਮਰ ਨੂੰ ਕੀ ਕਰਾਂਗੇ ਜੇ ਰੱਬ ਦੀ ਯਾਦ ਹੀ ਨਹੀਂ ਹੈ ਜੀਵਨ ਦੇ ਵਿੱਚ। ਫਿਰ ਜੀਵਨ ਚਾਹੇ ਛੋਟਾ ਹੋਵੇ ਪਰ ਰੱਬ ਦੀ ਯਾਦ ਦੇ ਨਾਲ ਸਫਲ ਹੋ ਜਾਂਦਾ। ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਰੱਬ ਦੀ ਯਾਦ ਚ 83 ਦੇ ਵਿੱਚ ਇੱਕ ਨੌਜਵਾਨ ਲੜਕੀ ਰਜਿੰਦਰਾ ਹਾਸਪਿਟਲ ਦੇ ਵਿੱਚ ਚੜਾਈ ਕਰਦੀ ਹੈ, 18 ਸਾਲ ਉਮਰ, ਤੇ ਘਰਦਿਆਂ ਨੇ ਬਰਫੀ ਦਾ ਪ੍ਰਸ਼ਾਦ ਵੰਡਿਆ ਵਾਰਡ ਦੇ ਵਿੱਚ। ਹਰ ਇੱਕ ਬੰਦਾ ਹੈਰਾਨ ਹੁੰਦਾ ਵੀ ਨੌਜਵਾਨ ਲੜਕੀ ਦੀ ਡੈਥ ਹੋਈ ਹੈ ਤੇ ਇਹ ਬਰਫੀਆਂ ਵੰਡਦੇ ਫਿਰਦੇ। ਸਿੱਖਾਂ ਦਾ ਕੰਮ ਉਲਟਾ ਹੀ ਹੈ ਨਾ ਜੀ, ਪਸੰਦ ਨਹੀਂ ਹੈ ਸਮਾਜ ਨੂੰ। ਹੁਣ ਪੁੱਛਿਆ ਵੀ ਭਾਈ ਗੱਲ ਕੀ ਹੈ, ਉਹ ਕਹਿੰਦੇ ਜੀ ਦੇਖੋ ਬੇਟੀ ਨੂੰ ਕੈਂਸਰ ਸੀ, ਕੋਈ ਵੀ ਕਾਰਨ ਬਣ ਸਕਦਾ ਹੈ ਮੌਤ ਦਾ, ਤੇ ਅਸੀਂ ਆਖਰੀ ਸਵਾਸਾਂ ਤੇ ਸਾਰਿਆਂ ਨੇ ਉਹਨੂੰ ਸਿਮਰਨ ਕਰਾਇਆ, ਬੇਟੇ ਵਾਹਿਗੁਰੂ ਕਹਿ, ਵਾਹਿਗੁਰੂ ਵਾਹਿਗੁਰੂ ਕਹਿੰਦਿਆਂ ਹੋਇਆ ਸਰੀਰ ਤਿਆਗੀ। ਉਹ ਕਹਿੰਦੇ ਮਰਨਾ ਤੇ ਹੈ ਹੀ ਸੀ ਪਰ ਬੇਟੀ ਸਾਡੀ ਰੱਬ ਦੀ ਯਾਦ ਦੇ ਵਿੱਚ ਗਈ ਹੈ। ਗੱਜ ਕੇ ਆਖੋ ਸਤਨਾਮ ਸ੍ਰੀ
ਵਾਹਿਗੁਰੂ।
ਉਮਰ ਕੀ ਕਰਨੀ 80 ਸਾਲ ਦੀ ਜੇ ਜੀਵਨ ਚ ਯਾਦ ਹੀ ਨਹੀਂ ਹੈ। ਛੋਟਾ ਜੀਵਨ ਵੀ ਸਫਲ ਹੈ ਜੇ ਜੀਵਨ ਦੇ ਵਿੱਚ ਯਾਦ ਹੈ। ਤਾਂ ਤੇ ਸਤਿਗੁਰੂ ਜੀ ਕਹਿੰਦੇ ਵੀ ਸਾਡੇ ਕਿਹਾ ਲੰਮੀ ਉਮਰ ਤਾਂ ਹੋਣੀ ਨਹੀਂ ਪਈ, ਪਰ ਜਿੰਨੀ ਕੁ ਹੈਗੀ ਹੈ ਉਹਦੇ ਚ ਅਸੀਸ ਦਿਓ ਕਿ ਆਪ ਜਪੋ ਅਵਰਹ ਨਾਮ ਜਪਾਵੋ। ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ। ਇੱਥੇ ਸਿਮਰਨ ਹੀ ਕਰਨਾ ਤੇ ਸਿਮਰਨ ਕਰਨ ਦੀ ਉਹ ਪ੍ਰੇਰਣਾ ਦੇਣੀ ਹੈ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰ ਨਾਮ ਜਪਾਵੇ। ਨਾਮ ਜਪਣਾ ਤੇ ਨਾਮ ਜਪਾਉਣਾ ਇਹ ਸਿੱਖ ਦਾ ਕੰਮ ਹੈ। ਗੁਰੂ ਘਰ ਦੀਆਂ ਅਸੀਸਾਂ, ਨਿਮਖਨਾ ਵਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼, ਇਹ ਅਸੀਸਾਂ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਾਰਿਆਂ ਦੇ ਕੋਲੋਂ ਲੈ ਰਹੇ ਹਨ।
ਗਨ ਮੇਲ ਪਰਸ ਪਰ ਮਿਲ ਹੈ ਚਾਏ,
ਸਾਰਾ ਮੇਲ ਜਿੰਨਾ ਵੀ ਆਇਆ ਬੜੇ ਚਾਅ ਦੇ ਨਾਲ ਉਤਸ਼ਾਹ ਦੇ ਨਾਲ ਮਿਲਦੇ ਹਨ।
ਕੋ ਤਕ ਹੋਵੰਤ ਸ਼ੁਭ ਥਾਏ ਥਾਏ,
ਥਾਂ ਦੇ ਉੱਤੇ ਕੌਤਕ ਹੋ ਰਹੇ ਹਨ, ਖੇਡ ਤਮਾਸ਼ੇ ਕਰਨ ਵਾਲੇ ਆ ਜਾਂਦੇ ਨੇ।
ਸੰਗਤ ਮਸੰਦ ਯਾਰ ਮੇਲ ਆਏ,
ਜਿਹੜੇ ਇਲਾਕੇ ਦੇ ਵਿੱਚੋਂ ਸੰਗਤ ਆਉਂਦੀ ਹੈ ਉਸ ਇਲਾਕੇ ਦਾ ਮਸੰਦ ਨਾਲ ਆਉਂਦਾ ਹੈ।
ਬਹੁ ਭਈ ਪੀਰ ਬਾਜਤ ਵਧਾਏ,
ਬਹੁਤ ਸੰਗਤਾਂ ਦਾ ਇਕੱਠ ਹੋਇਆ, ਬਾਜੇ ਵੱਜਦੇ ਹਨ।
ਹਿਮ ਕਿਤਕ ਦਿਓਸ ਬੀਤੇ ਮਿਲੰਤ,
ਮੇਲ ਆਈ ਗਿਆ ਮਿਲੀ ਗਿਆ, ਕੁਝ ਦਿਨ ਐਹੀ ਲੰਘ ਜਾਂਦੇ ਹਨ।
ਸਭ ਕਰੀ ਤਿਆਰ ਵਸਤੂ ਤੁਰੰਤ,
ਜਿਹੜੀਆਂ ਵਸਤੂਆਂ ਦੀ ਲੋੜ ਹੈ ਉਹ ਤਿਆਰ ਕਰ ਲਈਆਂ ਹਨ।
ਮੰਗਵਾਏ ਸਰਬ ਕੋ ਗੁਰ ਨਿਹਾਰ,
ਗੁਰੂ ਪਾਤਸ਼ਾਹ ਜੀ ਆਪ ਦੇਖਦੇ ਨੇ ਜੋ ਕੁਝ ਬਣਿਆ।
ਤੰਬੂ ਕਨਾਤ ਕੀਨੇ ਉਦਾਰ,
ਤੰਬੂ ਕਨਾਤਾਂ ਸ਼ਾਇ ਮਿਆਨੇ ਖੁੱਲੇ ਵੱਡੇ ਵੱਡੇ ਤਿਆਰ ਕੀਤੇ ਨੇ।
ਰਥ ਬਹਿਲ ਸਾਜ ਸੁੰਦਰ ਸ਼ਿੰਗਾਰ,
ਰਥ ਜਾਣੇ ਨੇ ਭਾਈ ਵਿਆਹ ਦੇ ਵਿੱਚ ਬਲਦਾਂ ਨੂੰ ਸ਼ਿੰਗਾਰਿਆ ਗਿਆ।
ਜਿਨ ਲੱਗੇ ਘੁੰਗਰੂ ਬਜਤ ਚਾਰ,
ਲੱਗੇ ਹੋਏ ਘੁੰਗਰੂ ਖੜਕਦੇ ਹਨ।
ਸ਼੍ਰੀ ਹਰਗੋਬਿੰਦ ਚੌਂਕੀ ਬਿਠਾਏ,
ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਚੌਂਕੀ ਤੇ ਬਿਠਾਇਆ।
ਪ੍ਰਿਯ ਮਿਲ ਸੁਹਾਗਨ ਗੀਤ ਗਾਏ,
ਇਕੱਠੀਆਂ ਹੋਈਆਂ ਹਨ।
ਮਰਦਨ ਕਰੰਤ ਬਟਣਾ ਸੁਵੰਗ,
ਬਟਣਾ ਮਰਨਾ ਕੀਤਾ ਹੈ ਅੰਗਾ ਤੇ।
ਸਭ ਵਿਖੇ ਅਧਿਕ ਆਨੰਦ ਗੰਗ,
ਸਭ ਕੁਝ ਦੇਖ ਕੇ ਮਾਤਾ ਗੰਗਾ ਜੀ ਨੂੰ ਬਹੁਤ ਖੁਸ਼ੀ ਹੈ। ਜੋ ਖੁਸ਼ੀ ਮਾਂ ਨੂੰ ਹੁੰਦੀ ਆਪਣੇ ਪੁੱਤਰ ਦੀ, ਉਹ ਮਾਂ ਨੂੰ ਹੀ ਹੁੰਦੀ ਹੈ, ਕਿਉਂਕਿ ਮਾਂ ਤੇ ਪੁੱਤਰ ਦਾ ਰਿਸ਼ਤਾ ਜਿਹਦੇ ਬਾਰੇ ਅੱਜ ਤੱਕ ਸਮਝ ਹੀ ਨਹੀਂ ਆਈ ਵੀ ਇਹ ਕੈਸਾ। ਪੁੱਤਰ ਸਮਝੇ ਨਾ ਸਮਝੇ ਪਰ ਕੈਸਾ ਇਹ ਮਾਂ ਜਾਣਦੀ। ਪਾਤਸ਼ਾਹ ਜੀ ਨੇ ਗੁਰਬਾਣੀ ਚ ਵਰਤੇ ਰਿਸ਼ਤੇ, ਸੁੱਤ ਅਪਰਾਧ ਕਰਤ ਹੈ ਜੇਤੇ, ਜਾਨਨੀ ਚੀਤ ਨਾ ਰਾਸ ਦੇਤੇ। ਪਰਮਾਤਮਾ ਨਾਲ ਵੀ ਇਹੀ ਕਿਹਾ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੋਕ ਕਨੇਰੇ। ਅਸੀਂ ਬੱਚੇ ਹਾਂ, ਮਾਤਾ ਪਿਤਾ ਦੇ ਬੱਚੇ ਦੇ ਰਿਸ਼ਤੇ ਰਾਹੀਂ ਗੁਰਬਾਣੀ ਨੇ ਪਰਮਾਤਮਾ ਬਾਰੇ ਸਮਝਾਉਣਾ ਕੀਤਾ ਕਿ ਸਾਡਾ ਕੈਸਾ ਸੰਬੰਧ ਹੈ। ਜਿੰਨੀ ਖੁਸ਼ੀ ਮਾਂ ਨੂੰ ਹੁੰਦੀ ਹੈ ਆਪਣੇ ਪੁੱਤਰ ਨੂੰ ਵੇਖ ਕੇ, ਇੰਨੀ ਖੁਸ਼ੀ ਪਰਮਾਤਮਾ ਨੂੰ ਹੁੰਦੀ ਹੈ ਆਪਣੇ ਭਗਤ ਨੂੰ ਵੇਖ ਕੇ, ਤੇ ਗੁਰੂ ਨੂੰ ਖੁਸ਼ੀ ਹੁੰਦੀ ਹੈ ਆਪਣੇ ਸਿੱਖ ਨੂੰ ਵੇਖ ਕੇ। ਗੱਜ ਕੇ ਆਖੋ ਸਤਨਾਮ
ਸ਼੍ਰੀ ਵਾਹਿਗੁਰੂ।
ਉਹਦੇ ਨਾਲ ਕੰਪੇਅਰ ਕੀਤਾ, ਸਵਾਤ ਦੀ ਖੁਸ਼ੀ ਹੈ ਮਾਤਾ ਜੀ ਨੂੰ ਵੇਖ ਕੇ।
ਬਲਿਹਾਰ ਹੋਤ ਪਿਖ ਸੁਤ ਸਰੂਪ,
ਆਪਣੇ ਸੋਹਣੇ ਪੁੱਤਰ ਨੂੰ ਵੇਖ ਕੇ ਮਾਤਾ ਸਦਕੇ ਜਾਂਦੀ ਹੈ, ਬਲਿਹਾਰ ਜਾਂਦੀ ਹੈ।
ਦਿਨ ਪ੍ਰਤੀ ਉਦੋਤ ਸੁੰਦਰ ਅਨੂਪ,
ਦਿਨ ਪ੍ਰਤੀ ਦਿਨ ਸੁੰਦਰਤਾ ਜਿਹੜੀ ਹੈ ਉਦੋਤ ਵੱਧਦੀ ਹੀ ਜਾ ਰਹੀ ਹੈ।
ਕਰ ਬੰਧ ਕੰਗਣਾ ਸਗੁਨ ਸੰਗ,
ਸਗਨਾਂ ਦਾ ਕੰਗਣਾ ਬੰਨਣਾ ਕੀਤਾ।
ਪੱਟ ਪੀਤ ਪਹਿਰ ਕਰ ਸਰਬ ਅੰਗ,
ਪੀਲੇ ਰੰਗ ਦੇ ਵਸਤਰ ਪਹਿਨਾਉਣਾ ਕੀਤੇ।
ਕੁੱਲ ਰੀਤ ਕਰੀ ਜੇ ਤਿਕ ਬਤਾਏ,
ਰੀਤ ਕਰਨਾ ਕੀਤੇ।
ਦਿਨ ਚੜਨ ਬਰਾਤ ਸਮੀਪ ਆਏ,
ਬਰਾਤ ਚੜਨ ਦਾ ਦਿਨ ਨੇੜੇ ਆ ਗਿਆ।
ਸ੍ਰੀ ਅਰਜਨ ਤਿਆਰੀ ਸਭ ਕਰਾਏ,
ਗੁਰੂ ਅਰਜਨ ਦੇ ਮਹਾਰਾਜ ਜੀ ਨੇ ਸਾਰੀ ਤਿਆਰੀ ਕਰਵਾਉਣਾ ਕੀਤੀ।
ਜਨ ਕਰਹਿ ਸ਼ੀਘਰ ਤਾਲੇ ਬਣਾਏ,
ਬੜੀ ਛੇਤੀ ਦੇ ਨਾਲ ਬਣਾ ਲੈਂਦੇ ਨੇ ਸਿੱਖ ਜਿਵੇਂ ਗੁਰੂ ਜੀ ਹੁਕਮ ਕਰਦੇ ਨੇ।
ਦੋਹਰਾ ਜੇਵਰ ਜਰੈ ਜਰਾਏ ਜੇ ਜਬਰ ਜਵਾਹਰ ਜੋਤ,
ਜਿਹੜੇ ਨੇ ਜਿਨ੍ਹਾਂ ਦੇ ਵਿੱਚ ਹੀਰੇ ਜਵਾਹਰਾਤ ਜੜੇ ਹੋਏ ਚਮਕਦੇ ਨੇ।
ਜਾਂਬੂ ਨਦ ਦਮਕਤ ਮਹਿਦ ਪਹਿਰੇ ਸ਼ੋਭੇ ਉਦੋਤ,
ਸਾਰੇ ਸੋਨੇ ਦੇ ਬਣੇ ਹੋਏ ਨੇ, ਇਹਨਾਂ ਦੇ ਨਾਲ ਸੋਭਾ ਚ ਵਾਧਾ ਹੁੰਦਾ ਹੈ।
ਬਾਦੜੀ ਛੰਦ ਸ਼੍ਰੀ ਹਰਗੋਬਿੰਦ ਤਨ ਕਰ ਸ਼ਿੰਗਾਰ,
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤਿਆਰ ਹੋਏ ਨੇ।
ਸਭ ਬਸਤਰ ਵਿਪੂਖਨ ਚਾਰ ਡਾਰ,
ਆਪਣੇ ਸੋਹਣੇ ਬਸਤਰ ਪਹਿਨਣਾ ਕੀਤੇ ਗਹਿਣੇ,
ਸਿਰ ਪੇਚ ਸੀਸ ਪਰ ਅਤ ਸੁਹਾਏ।
ਗੁਰੂ ਪਾਤਸ਼ਾਹ ਜੀ ਨੇ ਆਪਣੇ ਸੀਸ ਦੇ ਉੱਤੇ ਸਿਰ ਪੇਚ ਦਸਤਾਰ ਸਜਾਉਣਾ ਕੀਤੀ ਹੈ।
ਜਿਸ ਪਰ ਜਿਗਾ ਸੋ ਹੀਰੇ ਜਰਾਏ,
ਉਹਦੇ ਉੱਤੇ ਫਿਰ ਜਿਗਾ ਸਜਾਈ ਜਾਂਦੀ ਹੈ ਜਿਹਦੇ ਵਿੱਚ ਹੀਰੇ ਕੱਟੇ ਹੋਏ ਚਮਕਦੇ ਨੇ।
ਕਲਗੀ ਉਤੰਗ ਜਿਹੇ ਜਗਤ ਜੋਤ,
ਹੀਰਾ ਉੱਪਰ ਕਲਗੀ ਸਜਾਉਣਾ ਕੀਤੀ ਹੈ ਜਿਹਦੀ ਆਪਣੀ ਚਮਕ ਹੈ।
ਮੁੱਖ ਮੰਡਲ ਸ਼ੁਭਤ ਆਨੰਦ ਹੋਤ,
ਇਸ ਤਰ੍ਹਾਂ ਗੁਰੂ ਜੀ ਦਾ ਮੁੱਖ ਮੰਡਲ ਸੋਭ ਰਿਹਾ ਹੈ, ਵੇਖਣ ਵਾਲਿਆਂ ਨੂੰ ਆਨੰਦ ਦੇ ਰਿਹਾ ਹੈ।
ਕੁੰਡਲ ਸੋ ਡੋਲ ਗੋਲੈ ਕਪੋਲ,
ਪਾਏ ਹੋਏ ਕੁੰਡਲ ਚਮਕਦੇ ਹਨ।
ਸ਼ੋਭਤ ਅਮੋਲ ਜਬ ਹੋਤ ਲੋਲ,
ਜਦੋਂ ਹਿਲਦੇ ਨੇ ਤਾਂ ਆਪਣਾ ਹੀ ਪ੍ਰਭਾਵ ਪਾਉਂਦੇ ਹਨ ਚਮਕਣ ਵਾਲੇ।
ਮੁਕਤਾ ਸੁਮਾਲ ਗਰ ਮੈਂ ਵਿਸਾਲ,
ਸੁੱਕੇ ਮੋਤੀਆਂ ਦੀ ਮਾਲਾ ਵੱਡੀ ਗਲੇ ਪਾਉਣਾ ਕੀਤੀ ਹੈ।
ਕੁਝ ਦੰਡਨ ਅੰਗਦ ਦੁੱਤ ਉਜਾਲ,
ਕੁਝ ਦੰਡ ਅੰਗਦ ਪਹਿਰੇ ਹੋਏ ਹਨ।
ਆਟਕ ਜੜਾਵ ਕਰ ਕਟਕ ਪਾਏ,
ਉਹਨਾਂ ਦੇ ਵਿੱਚ ਜੜੇ ਹੋਏ ਹਨ।
ਛਾਪ ਛਾਪ ਛਲਾਇਨ ਸਵੱਛ ਛਾਏ,
ਸੋਹਣੇ ਪਵਿੱਤਰ ਹਨ ਸੰਗਤਾਂ ਵੱਲੋਂ ਲਿਆਂਦੇ ਛਾਪਾਂ ਛੱਲੇ।
ਕਰ ਬੰਧਿਓ ਕੰਗਣਾ ਸ਼ੋਭ ਦੇਤ,
ਕੰਗਣਾ ਬੰਨਿਆ ਹੋਇਆ ਸੋਭਾ ਦੇ ਰਿਹਾ ਹੈ।
ਪਟ ਪੀਤ ਪਹਿਰ ਦੁੱਤ ਪਰਮ ਲੇਤ,
ਪੀਲੇ ਰੰਗ ਦੇ ਵਸਤਰ ਸਤਿਗੁਰਾਂ ਜੀ ਨੇ ਪਹਿਨੇ ਹੋਏ ਨੇ।
ਚੁਲੇ ਅੰਤ ਛਤਰ ਫਿਰ ਫਿਰ ਫਰਾਏ,
ਛਤਰ ਘੁੰਮਦੈ ਸਤਿਗੁਰਾਂ ਜੀ ਦੇ ਸੀਸ ਤੇ।
ਧੁਰ ਅੰਤ ਚੌਰ ਚਾਰ ਸੁਹਾਏ,
ਸੋਹਣਾ ਚੌਰ ਸਾਹਿਬ ਹੋ ਰਿਹਾ ਹੈ।
ਤਬ ਗਈ ਗੰਗਲੇ ਗੁਰੂ ਸਥਾਨ,
ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤਿਆਰ ਹੋ ਗਏ ਤਾਂ ਸਭ ਤੋਂ ਪਹਿਲਾਂ ਮਾਤਾ ਗੰਗਾ ਜੀ ਆਪਣੇ ਪੁੱਤਰ ਨੂੰ ਨਾਲ ਲੈ ਕੇ,
ਇਸਤਰੀ ਸਮੂਹ ਮਿਲ ਕਰਤ ਗਾਨ,
ਸਾਰੀਆਂ ਬੀਬੀਆਂ ਨਾਲ ਹਨ। ਗੁਰਬਾਣੀ ਕਹਿੰਦੀ, ਗੁਰਬਾਣੀ ਸਖੀ ਆਨੰਦ ਗਾਵੇ, ਸਾਚੇ ਸਾਹਿਬ ਕੈ ਮਨ ਭਾਵੇ। ਇੱਥੇ ਕੋਈ ਹੋਰ ਗੀਤ ਨਹੀਂ ਗਾਏ ਜਾਂਦੇ, ਹੋਰ ਗੀਤਾਂ ਦਾ ਇੱਥੇ ਖੰਡਨ ਹੈ, ਗੁਰਬਾਣੀ ਹੀ ਗਾਉਂਦੀਆਂ ਨੇ ਸਖੀਆਂ।
ਤਬ ਹਨੇ ਡੰਕ ਤੋਂ ਸਾ ਤੁੰਕਾਰ,
ਜਦੋਂ ਪਾਤਸ਼ਾਹ ਤਿਆਰ ਹੋ ਕੇ ਨਿਕਲੇ ਅੱਗੇ ਫਿਰ ਨਗਾਰਾ ਵੱਜਦਾ।
ਟਫ ਪਣਵ ਪਟ ਹੈ ਤੁਨ ਪੀ ਉਦਾਰ,
ਨਾਲ ਵੱਜਣ ਵਾਲੇ ਸਾਰੇ ਸਾਜ ਉੱਚੀ ਆਵਾਜ ਦੇ ਵਿੱਚ ਬਜਾਏ ਜਾਂਦੇ ਨੇ।
ਤੁਰ ਰੀ ਨਫੀਰ ਛੈਣੇ ਬਜੰਤ,
ਨੇ ਨਫੀਰੀਆਂ ਨੇ ਛੈਣੇ ਹਨ।
ਕੰਨ ਢੋਲ ਬੰਸਰੀ ਤੁਨ ਉਠੰਤ,
ਵੱਜਦੇ ਨੇ ਬੰਸਰੀਆਂ ਵੱਜਦੀਆਂ ਹਨ।
ਕੰਨ ਥਾਰ ਪਰੇ ਮੋਦਕ ਬਿਲੰਦ,
ਇੱਕ ਥਾਲ ਮੋਦਕ ਲੱਡੂਆਂ ਦਾ ਭਰ ਕੇ ਲੈਣਾ ਕੀਤਾ।
ਫਿਰ ਕੌਰ ਦਰਸ਼ਨੀ ਹੱਥ ਬੰਦ,
ਘਰੋਂ ਚੱਲੇ ਜਿੱਥੇ ਗੁਰੂ ਕੇ ਮਹਿਲ ਨੇ, ਗੁਰੂ ਰਾਮਦਾਸ ਜੀ ਨੇ ਵਸਾਇਆ ਨਗਰ, ਉੱਥੇ ਮਹਿਲ ਬਣਾਏ, ਉਥੋਂ ਚੱਲ ਕੇ ਆਏ ਨੇ ਦਰਬਾਰ ਸਾਹਿਬ ਦੀ ਡਿਊਟੀ ਦੇ ਵਿੱਚ।
ਪੁੰਨੇ ਅਗਰ ਜਾਏ ਦਰਬਾਰ ਦੁਆਰ,
ਇੱਥੋਂ ਫਿਰ ਨਮਸਕਾਰ ਕਰਕੇ ਅੱਗੇ ਜਾਂਦੇ ਨੇ ਗੁਰੂ ਕੇ ਦਰਬਾਰ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ।
ਕਰ ਨਮੋ ਤਹਾ ਬੇਨਤੀ ਉਚਾਰ,
ਬੇਨਤੀ ਕਰੀ ਨਮਸਕਾਰ ਕਰਕੇ,
ਇਹ ਦਾਸ ਆਪ ਕੋ ਵਿਆਹ ਜਾਹੇ।
ਮਾਤਾ ਗੰਗਾ ਜੀ ਅਰਦਾਸ ਕਰਦੇ ਨੇ, ਧੰਨ ਗੁਰੂ ਰਾਮਦਾਸ ਜੀ ਮਹਾਰਾਜ ਆਪ ਜੀ ਦੇ ਦਾਸ ਨੇ, ਸੇਵਕ ਨੇ, ਆਪ ਜੀ ਦੇ ਪੋਤਰੇ ਨੇ, ਅੱਜ ਇਹਨਾਂ ਦਾ ਵਿਆਹ ਹੈ। ਇਹ ਵਿਆਹਣ ਵਾਸਤੇ ਜਾ ਰਹੇ ਹਨ।
ਤੁਮ ਹੋਏ ਸਹਾਏ ਦੇਹੋ ਬਿਗਨ ਦਾਹੇ।
ਆਪ ਜੀ ਨੇ ਕਿਰਪਾ ਕਰਨੀ ਕਿ ਕੋਈ ਵਿਘਨ ਨਾ ਪਵੇ, ਵਿਘਨਾਂ ਨੂੰ ਆਪ ਜੀ ਨੇ ਨਾਸ ਕਰ ਦੇਣਾ। ਅਰਦਾਸ ਦੇ ਬਚਨ ਨੇ ਤੀਨੇ ਤਾਪ ਨਿਵਾਰਨ ਹਾਰ ਦੁੱਖ ਹੰਤਾ ਸੁਖ ਰਾਸ ਤਾ ਕੋ ਵਿਘਨ ਨਾ ਕੂਲ ਆਗੈ ਜਾ ਕੀ ਪ੍ਰਭ ਆਗੈ ਅਰਦਾਸ। ਕੀ ਅਰਦਾਸ ਹੈ? ਪਾਛਾ ਵਿਘਨਾਂ ਦਾ ਨਾਸ ਕਰਨਾ। ਤਿੰਨੇ ਤਾਪ ਫਿਰ ਆਦੀਆਂ ਵਿਆਦੀਆਂ ਉਪਾਧੀਆਂ। ਆਦ ਵਿਆਦ ਬਾਰੇ ਪਤਾ ਹੁੰਦਾ, ਉਪਾਧ ਬਾਰੇ ਨਹੀਂ ਪਤਾ ਹੁੰਦਾ, ਤੇ ਪਾਤਸ਼ਾਹ ਉਹਨਾਂ ਨੂੰ ਵੀ ਨਾਸ ਕਰਦੇ ਨੇ। ਜਹ ਹਰ ਸਿਮਰਨ ਭਇਆ ਤੈ ਉਪਾਧ ਗਤ ਕੀਨੀ ਵਡਭਾਗੀ ਹਰ ਜਪਨਾ। ਆਦੀਆਂ ਵਿਆਦੀਆਂ ਉਪਾਧੀਆਂ ਨਾਸ ਹੁੰਦੀਆਂ ਨੇ ਸਾਰੀਆਂ ਜਦੋਂ ਕੋਈ ਨਿਸ਼ਚਾ ਕਰਕੇ ਅਰਦਾਸ ਕਰਦਾ। ਤਾਂ ਮਾਤਾ ਜੀ ਅਰਦਾਸ ਕਰਦੇ ਪਾਤਸ਼ਾਹ ਵਿਆਹਣ ਵਾਸਤੇ ਚੱਲਿਆ ਪੁੱਤਰ, ਵਿਘਨਾਂ ਦਾ ਨਾਸ ਕਰਨਾ।
ਸਭ ਥਾਨ ਕਰੋ ਕਲਿਆਣ ਨਾਥ।
ਆਪ ਜੀ ਸਾਰੀਆਂ ਥਾਵਾਂ ਤੇ ਹਾਜ਼ਰ ਹੋ ਨਾਜ਼ਰ ਹੋ, ਕਲਿਆਣ ਮੁਕਤੀ ਕਰਨ ਵਾਲੇ ਹੋ ਬੰਧਨਾਂ ਦੇ।
ਇਸ ਦਿਓਸ ਦਾਸ ਕੇ ਹੋਏ ਸਾਥ।
ਦਿਨ ਰਾਤ ਆਪ ਜੀ ਆਪਣੇ ਦਾਸਾਂ ਦੇ ਨਾਲ ਵਰਤਦੇ ਹੋ ਰਹਿੰਦੇ ਹੋ।
ਸੁਖ ਸੰਗ ਵਿਆਹ ਕੇ ਸਦਨ ਆਏ।
ਅੱਛਾ ਕਿਰਪਾ ਕਰਿਓ ਪੁੱਤਰ, ਚੱਲੇ ਵਿਆਹੁਣ ਤੇ ਜਿਵੇਂ ਚੱਲੇ ਆ ਨਾ, ਉਸੇ ਤਰ੍ਹਾਂ ਹੀ ਸੁਖ ਸਾਨ ਦੇ ਨਾਲ ਇਹ ਵਿਆਹ ਕੇ ਵਾਪਸ ਆ ਜੇ, ਇਸੇ ਤਰ੍ਹਾਂ ਹੀ ਜਿਵੇਂ ਮੈਂ ਭੇਜ ਰਹੀ ਹਾਂ।
ਤੁਮ ਟਿਗ ਕਰਾਹ ਬਹੁ ਤਬ ਚੜਾਏ।
ਆ ਕੇ ਫਿਰ ਕੜਾਹ ਪ੍ਰਸ਼ਾਦ ਕਰਾਉਂਦੇ ਆ। ਗੁਰੂ ਘਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਕੜਾਹ ਪ੍ਰਸ਼ਾਦ ਦੀ ਮਹਾਨਤ ਹੈ। ਦੇਖ ਪਹਿਲਾਂ ਗੁਰੂ ਜੀ ਆਪ ਕਰਾਉਂਦੇ ਨੇ, ਪਰਿਵਾਰ ਕਰਾਉਂਦਾ, ਸਿੱਖਾਂ ਨੂੰ ਹੁਕਮ ਹੈ ਕੜਾਹ ਪ੍ਰਸ਼ਾਦ। ਆਪਾਂ ਜੋ ਮਰਜ਼ੀ ਬਣਾ ਕੇ ਛਕ ਲਓ, ਕੋਈ ਗੱਲ ਨਹੀਂ ਹੈ, ਪਰ ਸਤਿਗੁਰਾਂ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਹੀ ਪ੍ਰਵਾਨ ਹੁੰਦਾ। ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਚਾਹੇ ਦੁੱਖ ਹੈ ਚਾਹੇ ਸੁੱਖ ਹੈ, ਕੜਾਹ ਪ੍ਰਸ਼ਾਦ ਪਹਿਲਾਂ ਸੁਫਿਰ ਪਾਤਸ਼ਾਹ ਆ ਕੇ ਕਰਾਉਂਦੇ। ਬੜੀ ਹੈਰਾਨਗੀ ਹੁੰਦੀ ਵੀ ਜਦੋਂ ਭਾਈ ਵਿਧੀ ਚੰਦ ਘੋੜਾ ਲੈ ਕੇ ਆਇਆ ਨਾ, ਦੂਸਰਾ ਭਾਈ ਵਿਧੀ ਚੰਦ ਨੇ ਪੰਜਾਂ ਦਾ ਪ੍ਰਸ਼ਾਦ ਸੁੱਕਿਆ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕਿੰਨੇ ਦਾ ਸੁੱਕਿਆ? 1000 ਰੁਪਈਏ ਦਾ। ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਹਿਸਾਬ ਲਾਓ ਕਿ ਉਹ 17ਵੀਂ ਸਦੀ ਦੇ ਵਿੱਚ 1000 ਰੁਪਏ ਦਾ ਕੜਾਹ ਪ੍ਰਸ਼ਾਦ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਵਿਧੀ ਚੰਦ ਤੂੰ 5 ਦਾ ਤੇ ਅਸੀਂ 1000 ਦਾ, ਵੀ ਸਾਡਾ ਸਿੱਖ ਸੁਖੀ ਸਾਂਦੀ ਵਾਪਸ ਆ ਜਾਵੇ। ਇੰਨਾ ਖਿਆਲ ਸਤਿਗੁਰੂ ਜੀ ਰੱਖਦੇ ਹੈ। ਹੁਣ ਆਪਣਾ ਤਾਂ ਕੰਮ ਹੀ ਬੜਾ ਸੌਖਾ, ਆਪਾਂ ਤਾਂ 10 ਦੇ ਵਿੱਚ ਬਣਿਆ ਬਣਾਇਆ ਮਿਲ ਜਾਂਦਾ, ਨਾ ਸਾਡਾ ਕੋਈ ਟਾਈਮ ਲੱਗੇ, ਨਾ ਸਾਡੀ ਕੜਾਹੀ, ਨਾ ਸਾਡਾ ਖੁਰਚਣਾ, 10 ਦੀ ਬਣਿਆ ਬਣਿਆ ਪ੍ਰਸ਼ਾਦ ਮਿਲ ਜਾਂਦਾ। ਇਹ ਐਵੇਂ ਨੀ 10 ਰੁਪਏ ਦੀ ਦੇਗ ਸਮਝਣੀ, ਇਹ ਸਾਨੂੰ ਫਰਸ਼ਾਂ ਤੋਂ ਅਰਸ਼ ਤੱਕ ਪਹੁੰਚਾ ਦਿੰਦੀ ਹੈ ਦੇਗ, ਫਰਸ਼ ਤੋਂ ਅਰਸ਼ ਤੱਕ। ਇਹਦੀ ਬੜੀ ਮਹਾਨਤਾ ਹੈ। ਭਾਵਨਾ ਦੇ ਨਾਲ ਕੜਾਹ ਪ੍ਰਸ਼ਾਦ ਕਰਾਉਣਾ। ਜਦੋਂ ਦੇਗ ਹੱਥ ਵਿੱਚ ਲੈ ਲਈ ਨਾ, ਫਿਰ ਵਾਹਿਗੁਰੂ ਵਾਹਿਗੁਰੂ ਕਰਦੇ ਆਉਣਾ। ਰਸਤੇ ਵਿੱਚ ਜਿਹੜਾ ਮਰਜ਼ੀ ਰਿਸ਼ਤੇਦਾਰ ਮਿਲ ਜਾਏ, ਕਿਸੇ ਨਾਲ ਕੋਈ ਗੱਲ ਨਹੀਂ ਕਰਨੀ, ਇਹ ਗੱਲਾਂ ਬਾਅਦ ਚ ਕਰ ਲਿਆ ਕਰੋ, ਮੋਬਾਇਲ ਤੇ ਗੱਲ ਬਾਅਦ ਚ ਕਰ ਲਿਆ ਕਰੋ, ਕਿਉਂਕਿ ਕੜਾਹ ਪ੍ਰਸ਼ਾਦ ਦੇ ਉੱਤੇ ਤਾਂ ਅਸੀਂ ਜਪਜੀ ਸਾਹਿਬ ਦਾ ਪਾਠ ਕਰਨਾ, ਆਨੰਦ ਸਾਹਿਬ ਪੜ੍ਹਨਾ ਹੁੰਦਾ, ਤੇ ਆਪਾਂ ਕੜਾਹ ਪ੍ਰਸ਼ਾਦ ਤੇ ਫਿਰ ਗੱਲਾਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ, ਤੇ ਹੁਣ ਜਿਹੜੀਆਂ ਗੱਲਾਂ ਕੀਤੀਆਂ ਨੇ ਉਹ ਥੋੜੀ ਪ੍ਰਸ਼ਾਦ ਗੁਰੂ ਨੇ ਪ੍ਰਵਾਨ ਕਰਨਾ। ਗੁਰੂ ਨੇ ਤਾਂ ਗੁਰਬਾਣੀ ਦੀ ਸੁਗੰਧੀ ਲੈਣੀ ਹੈ, ਤੇ ਜੇ ਆਪਾਂ ਹੋਰ ਇਹ ਗੱਲਾਂ ਪੜ੍ਹਤੀਆਂ ਉਹਦੇ ਉੱਤੇ ਫਿਰ ਉਹ ਪ੍ਰਸ਼ਾਦ ਕਰਾਇਆ ਨਾ ਕਰਾਇਆ ਇੱਕੋ ਹੀ ਬਰਾਬਰ ਹੈ। ਇਸ ਗੱਲ ਤੇ ਧਿਆਨ ਦੇਣਾ ਸਾਰਿਆਂ ਨੇ, ਕਿਹੜਾ ਪ੍ਰਸ਼ਾਦ ਕਰਨ ਵਾਲਿਆਂ ਨੇ, ਕਰਾਉਣ ਵਾਲਿਆਂ ਨੇ, ਵੀ ਜਦੋਂ ਪ੍ਰਸ਼ਾਦ ਹੱਥ ਵਿੱਚ ਆ ਗਿਆ ਫਿਰ ਵਾਹਿਗੁਰੂ ਹੋਈ ਹੋਣਾ ਚਾਹੀਦਾ ਰਸਨਾ ਤੇ ਜਦੋਂ ਤੱਕ ਗੁਰੂ ਦੇ ਨਹੀਂ ਆਉਂਦੇ। ਵੈਸੇ ਤਾਂ ਗੁਰੂ ਘਰ ਦੇ ਵਿੱਚ ਗੱਲਾਂ ਹੋਣੀਆਂ ਨਹੀਂ ਚਾਹੀਦੀਆਂ, ਗੱਲਾਂ ਬਾਹਰ ਹੀ ਹੋਣੀ ਚਾਹੀਦੀਆਂ ਨੇ, ਕਿਉਂਕਿ ਜੇ ਆਪਾਂ ਇੱਥੇ ਵੀ ਆ ਕੇ ਗੱਲਾਂ ਹੀ ਕਰਨੀਆਂ ਨੇ ਫਿਰ ਉਹ ਤਾਂ ਬਾਹਰ ਵੀ ਹੋ ਰਹੀਆਂ, ਫਿਰ ਇੱਥੇ ਆਉਣ ਦਾ ਕੀ ਫਾਇਦਾ ਹੋਇਆ। ਇੱਥੇ ਆ ਕੇ ਤਾਂ ਭਾਵਨਾ ਬਣੀ ਹੋਵੇ ਗੁਰੂ ਤੇ ਗੱਲ ਕਰਨੀ ਉਹ ਨਹੀਂ ਹੈ, ਇੱਥੇ ਨਹੀਂ ਗੱਲ ਕਰਨੀ। ਹਰ ਜਸ ਕਰ ਤੇ ਬਾਤ ਚਲਾਵੈ ਕਹਿ ਗੋਬਿੰਦ ਸਿੰਘ ਵਾ ਨਰਕ ਸਧਾਵੈ। ਆਏ ਗੁਰੂ ਦੇ ਕੋਲ ਤੇ ਚੱਲੇ ਨਰਕਾਂ ਨੂੰ, ਫਿਰ ਕੀ ਫਾਇਦਾ ਹੋਇਆ ਇੱਥੇ ਆਉਣ ਦਾ? ਬਈ ਆਏ ਤਾਂ ਗੁਰੂ ਦੇ ਕੋਲ ਹੈ ਵੀ ਜਨਮ ਮਰਨ ਕੱਟ ਦਿਓ, ਪਰ ਕਲਗੀਧਰ ਪਾਤਸ਼ਾਹ ਜੀ ਨੇ ਕਹਿ ਤਾ ਭਾਈ ਨਾਲ ਨੰਦ ਲਾਲ ਜੀ ਨੂੰ ਵੀ ਨੰਦ ਲਾਲ ਜੀ ਜੇ ਇੱਥੇ ਕੋਈ ਗੱਲ ਕਰਦਾ ਨਾ ਉਹਨੂੰ ਸੁੱਖ ਕੋਈ ਨੀ, ਦੁਖੀ ਰਹੂਗਾ ਬੰਦਾ, ਗੱਲ ਨਹੀਂ ਕਰਨੀ ਰਸਨਾ ਤੇ ਵਾਹਿਗੁਰੂ। ਗੱਲਾਂ ਬਾਹਰ ਬੈਠ ਕੇ ਕਰੋ, ਫੋਨ ਕਰੀ ਜਾਓ, ਜੋ ਮਰਜ਼ੀ ਕਰੀ ਜਾਓ, ਜਿਹਦੇ ਕੋਲ ਸਮਾਂ ਕਰੋ ਭਾਈ, ਪਰ ਇੱਥੇ ਨਹੀਂ। ਮਹਾਨਤਾ ਨੂੰ ਸਮਝੋ ਕੜਾ ਪ੍ਰਸ਼ਾਦੀ ਨੂੰ, ਕਿ ਜਦੋਂ ਗੁਰੂਆਂ ਨੇ ਆਪ ਕੜਾ ਪ੍ਰਸ਼ਾਦ ਕਰਾਏ ਨੇ ਤੇ ਫਿਰ ਭਾਈ ਸਾਨੂੰ ਤਾਂ ਕਿੰਨਾ ਅਦਬ ਕਰਨਾ ਚਾਹੀਦਾ, ਕਿੰਨਾ ਸਤਿਕਾਰ ਕਰਨਾ ਚਾਹੀਦਾ ਆਪਾਂ ਸੋਚ ਵੀ ਨਹੀਂ ਸਕਦੇ। ਫਿਰ ਕਰਾਉਂਦੇ ਆ ਕੜਾ ਪ੍ਰਸ਼ਾਦ, ਸੁੱਖਣਾ ਸੁੱਖੀ ਹੈ। ਮਾਤਾ ਜੀ ਨੇ
ਇਮ ਪੁੱਤਰ ਸ਼੍ਰੇ ਅਹਿਤ ਗੰਗ ਪਾਖ,
ਮਾਤਾ ਹਮੇਸ਼ਾ ਹੀ ਆਪਣੇ ਪੁੱਤਰ ਦਾ ਭਲਾ ਮੰਗਦੀ, ਹਮੇਸ਼ਾ ਹੀ। ਕਦੋਂ ਹੈ ਜਦੋਂ ਮਾਤਾ ਆਪਣੇ ਪੁੱਤਰ ਦਾ ਭਲਾ ਨਹੀਂ ਮੰਗਦੀ ਭਾਈ? ਹਰ ਵਕਤ ਹੀ।
ਗੁਰਦਾਸਨ ਕੀ ਪੁਰਵਤ ਪਿਲਾਖ,
ਪਾਤਸ਼ਾਹ ਵੀ ਜਿਹੜੇ ਵੀ ਆਪ ਜੀ ਦੇ ਦਾਸ ਹੈ ਸੇਵਕ ਹੈ ਉਹਨਾਂ ਦੀ ਭਾਵਨਾ ਤੁਸੀਂ ਹਮੇਸ਼ਾ ਪੂਰੀ ਕਰ ਦਿਓ, ਹਮੇਸ਼ਾ। ਜਿਹੜਾ ਦਾਸ ਹੈ, ਜਿਹੜਾ ਸੇਵਕ ਹੈ ਉਹਦੀ ਸੇਵਕ ਬਣ ਕੇ ਜਿਹੜਾ ਦਾਸ ਬਣ ਕੇ ਆਉਂਦਾ, ਸੋ ਆਪ ਹਮੇਸ਼ਾ ਹੀ ਭਾਵਨਾ ਪੂਰੀ ਕਰਨ ਵਾਲੇ
ਪੁੰਨ ਦੀਨ ਪ੍ਰਦਕਸ਼ਨ ਚਾਰ ਬਾਰ।
ਉਸ ਤੋਂ ਬਾਅਦ ਫਿਰ ਪ੍ਰਕਰਣਾ ਕਰਨਾ ਕੀਤੀਆਂ, ਪ੍ਰਕਰਣਾ ਤੋਂ ਭਾਵ ਹੁੰਦਾ ਵੀ ਆਪਣੇ ਮਾਲਕ ਤੋਂ ਸਦਕੇ ਜਾਣਾ, ਕੁਰਬਾਨ ਜਾਣਾ। ਦੂਸਰਾ ਹੋਇਆ ਕਰਦੇ ਵੀ ਹਮੇਸ਼ਾ ਆਪਣੇ ਮਾਲਕ ਦੀ ਸਰਣ ਦੇ ਵਿੱਚ ਹੀ ਰਹਿਣਾ, ਜਿਵੇਂ ਅਸੀਂ ਪਸ਼ੂ ਨੂੰ ਬੰਨ ਤਾ, ਜਿੰਨਾ ਰਸਤਾ ਛੱਡਿਆ ਉਨਾ ਘੁੰਮ ਸਕਦਾ, ਉਸ ਤੋਂ ਜ਼ਿਆਦਾ ਨਹੀਂ, ਉਨਾ ਹੀ ਘੁੰਮਦਾ ਉਹ। ਤੇ ਅਸੀਂ ਸਤਿਗੁਰਾਂ ਜੀ ਦੀ ਸਰਣ ਦੇ ਵਿੱਚ ਰਹਿਣਾ, ਗੁਰੂ ਦੀ ਸਰਣ ਤੋਂ ਬਾਹਰ ਨਹੀਂ ਜਾਣਾ, ਜਿੱਥੇ ਵੀ ਰਹਿਣਾ ਹਰ ਵਕਤ ਗੁਰੂ ਦੇ ਭੈ ਦੇ ਵਿੱਚ ਰਹਿਣਾ। ਕਿ ਦੋ ਭਾਵ ਹੋਇਆ ਕਰਦੇ ਨੇ, ਸਦਕੇ ਜਾਣਾ ਤੇ ਗੁਰੂ ਦੀ ਹਮੇਸ਼ਾ ਸਰਣ ਦੇ ਵਿੱਚ ਰਹਿਣਾ, ਤਨ ਕਰਕੇ, ਮਨ ਕਰਕੇ, ਧਨ ਕਰਕੇ, ਆਤਮਾ ਕਰਕੇ, ਕਿਤੇ ਵੀ ਇਸ ਤਰ੍ਹਾਂ ਪਰਿਕਰਮਾ ਕਰਨੀ ਆ।
ਚਾਹੂ ਔਰ ਨੰਮਰ ਹੋਇਆ ਭਾਉ ਤਾਰ,
ਜਦੋਂ ਪਰਿਕਰਮਾ ਕਰਨੀ ਹੈ ਤੇ ਭਾਵਨਾ ਦੇ ਨਾਲ ਕਿ ਅਸੀਂ ਆਪਣੇ ਮਾਲਕ ਤੋਂ ਸਦਕੇ ਜਾ ਰਹੇ ਹਾਂ।
ਸਤਿਗੁਰ ਮਨਾਏ ਲੈ ਤਨੁਜ ਸੰਗ,
ਮਾਤਾ ਗੰਗਾ ਜੀ ਨੇ ਇਸ ਤਰ੍ਹਾਂ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਜਾ ਕੇ ਸਤਿਗੁਰਾਂ ਜੀ ਨੂੰ ਮਨਾ ਲਿਆ। ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਪੰਜ ਗੁਰੂ ਸਾਹਿਬਾਨ ਜੀ ਦੀ ਅਰਦਾਸ ਕੀਤੀ, ਨਾਮ ਲੈ ਕੇ, ਸਾਰੇ ਨਾਮ ਜਪਣ ਵਾਲਿਆਂ ਦਾ ਨਾਮ ਲੈ ਕੇ ਉਹਨਾਂ ਦੀਆਂ ਵੀ ਅਸੀਸਾਂ ਲੈਣੀਆਂ, ਕਿਉਂਕਿ ਜਿੱਥੇ ਗੁਰੂ ਹੈ ਉੱਥੇ ਗੁਰੂ ਦਾ ਸਿੱਖ ਨਾਲ ਹੈ, ਜਿੱਥੇ ਪਰਮਾਤਮਾ ਉੱਥੇ ਭਗਤ ਨਾਲ ਹੀ ਹੈ, ਵੱਖਰੇ ਨਹੀਂ ਹੁੰਦੇ। ਲੈ ਕੇ ਆਪਣੇ ਪੁੱਤਰ ਨੂੰ
ਹਿਤ ਬਰਾਤ ਚੜਾਵਨ ਗਮਨ ਗੰਗ,
ਫਿਰ ਮਾਤਾ ਗੰਗਾ ਜੀ ਨੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਤੋਂ ਅਸੀਸਾਂ ਲੈ ਕੇ ਤੇ ਆਗਿਆ ਲੈ ਕੇ, ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ, ਸਾਖੀ ਰੂਪ ਹੋ ਗਏ। ਨਮਸਕਾਰ ਕਰਨ ਤੋਂ ਬਾਅਦ ਫਿਰ ਬਰਾਤ ਚੜਾਉਣ ਦੀ ਤਿਆਰੀ ਕਰਦੇ ਹਨ।
ਗੁਰ ਵਹਿਰ ਜਾਏ ਗਨ ਸੰਗ ਨਾਰ,
ਬਹੁਤ ਸਾਰੀਆਂ ਬੀਬੀਆਂ ਸ਼ਹਿਰ ਦੀਆਂ ਜਿਹੜਾ ਮੇਲਾ ਹੈ ਇਕੱਠੀਆਂ ਹੋਈਆਂ ਨੇ।
ਬਾਦਤ ਬਜੰਤ ਧੁਨ ਏਕ ਸਾਰ,
ਇੱਕ ਧੁਨੀ ਦੇ ਵਿੱਚ ਸਾਰੇ ਸਾਜ ਵੱਜ ਰਹੇ ਨੇ।
ਵਾਹਨ ਅਨੇਕ ਨਿਕ ਸੰਤ ਚਾਰ,
ਅਨੇਕਾਂ ਹੀ ਵਾਹਨ ਨੇ ਸਾਰੇ ਬਾਹਰ ਆਏ ਨੇ ਸ਼ਹਿਰ ਤੋਂ।
ਸਿੰਦਨ ਸੁਰੰਗ ਜ਼ਰ ਸੋ ਉਸ਼ਾਰ,
ਰਥ ਹੈ ਸੁੰਦਰ ਜਿਹਦੇ ਉੱਤੇ ਛਾੜ ਦਿੱਤਾ ਹੋਇਆ ਹੈ।
ਕਿਸ ਹੂੰ ਤੋਂ ਰੰਗ ਕਿਸ ਬ੍ਰਿਖ ਬਜੋਰ,
ਕੋਈ ਆਪਣੇ ਘੋੜੇ ਤੇ ਹੈ ਤੇ ਕਿਸੇ ਨੇ ਭਾਈ ਰਥ ਨੂੰ ਬਲਦ ਜੋੜੇ ਹਨ।
ਜਿਨ ਕੇਰ ਪੁਸ਼ਟ ਤਨ ਮਹਿਤ ਜੋਰ,
ਤਕੜੇ ਤਕੜੇ ਪਸ਼ੂ ਨੇ ਘੋੜੇ ਵੀ ਜਾਣੇ ਦੂਰ।
ਘੰਟੇ ਠਣੰਕ ਘੁੰਗਰ ਚਣੰਕ,
ਜਿਹੜੇ ਘੰਟੇ ਨੇ ਉਹ ਖੜਕਦੇ ਨੇ ਤੇ ਨਾਲ ਲੱਗੇ ਹੋਏ ਘੁੰਗਰੂ ਉਹ ਛਣਕਦੇ ਨੇ।
ਪ੍ਰੇਰਕ ਸਬਿਦ ਤੋਰਤ ਨਿਸ਼ੰਕ,
ਜਿਹੜੇ ਰਥਾਂ ਨੂੰ ਚਲਾਉਣ ਵਾਲੇ ਰਥਵਾਹੀ ਨੇ ਉਹ ਬੜੇ ਸਿਆਣੇ ਨੇ, ਉਹਨਾਂ ਨੂੰ ਜਾਂਚ ਹੈ ਆਪਣੇ ਕੰਮ ਦੇ।
ਬਹੁ ਬਹਿਲ ਬੇਗ ਤੇ ਚੱਲ ਬੇਲੰਦ,
ਬੜੇ ਤਕੜੇ ਨੇ ਨਿਹਾਰੀਆਂ ਦਿੱਤੀਆਂ ਹੋਈਆਂ ਭੱਜੇ ਜਾਂਦੇ ਨੇ।
ਸੁੰਦਰ ਸ਼ਿੰਗਾਰ ਭਿਖ ਦੇ ਆਨੰਦ,
ਜਿਹੜਾ ਸ਼ਿੰਗਾਰ ਕੀਤਾ ਹੋਇਆ ਉਹ ਵੇਖਣ ਵਾਲਿਆਂ ਨੂੰ ਆਨੰਦ ਬਖਸ਼ਦਾ ਹੈ।
ਇੱਕ ਸੇ ਕਿਤੇ ਇੱਕ ਚੜ ਕਰ ਤੁਰੰਗ,
ਜਵਾਨ ਘੋੜਿਆਂ ਤੇ ਸਵਾਰ ਹੋਏ ਨੇ।
ਜੋ ਚਲਤ ਚਾਲ ਵੱਡ ਬੇਗ ਸੰਗ,
ਤੇਜ ਚਾਲ ਦੇ ਨਾਲ ਚੱਲਣ ਵਾਲੇ ਘੋੜੇ।
ਬਹੁ ਹੇਮ ਰਜਤ ਜੁੱਤ ਸਜਤ ਜ਼ੀਨ,
ਉਤੇ ਪਾਈਆਂ ਹੋਈਆਂ ਕਾਠੀਆਂ ਕੋਈ ਚਾਂਦੀ ਦੀਆਂ ਕੋਈ ਸੋਨੇ ਦੀਆਂ।
ਪੱਟ ਅਲੰਕਾਰ ਪਹਿਰੇ ਨਵੀਨ,
ਨੌਜਵਾਨਾਂ ਨੇ ਨਵੇਂ ਗਹਿਣੇ ਪਹਿਨੇ ਹੋਏ ਨੇ।
ਚੜ ਛੈਲ ਕੁਦਾਵਤ ਚਲਤ ਗੈਲ,
ਛਵੀਲੇ ਜਵਾਨ ਘੋੜਿਆਂ ਨੂੰ ਦੜਾਉਂਦੇ ਹੋਏ ਨਚਾਉਂਦੇ ਹੋਏ ਚੱਲਦੇ ਨੇ ਨਾਲ।
ਪੁਰ ਤਜ ਬਰਾਤ ਗਈ ਵਹਿਰ ਫੈਲ,
ਵਹਿਰ ਨੂੰ ਛੱਡ ਕੇ ਬਰਾਤ ਬਾਹਰ ਆਉਂਦੀ ਹੈ ਜਦੋਂ।
ਸ਼੍ਰੀ ਅਰਜਨ ਤਬ ਦਰਬਾਰ ਜਾਏ,
ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਜਾਂਦੇ ਨੇ ਦਰਬਾਰ ਸਾਹਿਬ।
ਪਿਤ ਧਿਆਨ ਧਾਰ ਕਰ ਸਿਰ ਨਿਵਾਏ,
ਨਾਨਕ ਸਾਹਿਬ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਤੇ ਪਿਤਾ ਗੁਰੂ ਰਾਮਦਾਸ ਜੀ, ਉਹਨਾਂ ਦਾ ਧਿਆਨ ਧਰ ਕੇ।
ਲੈ ਬ੍ਰਿਧ ਸੰਗ ਗੁਰਦਾਸ ਆਨ,
ਬਾਬਾ ਬੁੱਢਾ ਜੀ ਨਾਲ ਨੇ, ਭਾਈ ਗੁਰਦਾਸ ਜੀ ਨਾਲ ਹਨ।
ਹਰ ਮਹਾਦੇਵ ਵੱਡ ਭਰਾਤ ਜਾਨ,
ਵੱਡੇ ਭਰਾ ਨੂੰ ਸਤਿਗੁਰਾਂ ਜੀ ਨੇ ਨਾਲ ਲਿਆ ਹੋਇਆ ਸਤਿਕਾਰ ਵਜੋਂ।
ਸਿੰਦਨ ਚੜਾਏ ਸਨਮਾਨ ਕੀਨ,
ਰਾਮਦਾਸ ਜੀ ਦੇ ਦਰ ਤੇ ਅਰਦਾਸ ਕਰਕੇ ਫਿਰ ਗੁਰੂ ਪਾਤਸ਼ਾਹ ਜੀ ਆਉਂਦੇ ਨੇ। ਅਰਦਾਸ ਸਾਡੇ ਜੀਵਨ ਦਾ ਅੰਗ ਹੈ। ਭਾਈ ਸੰਤੋਖ ਸਿੰਘ ਜੀ ਨੇ 101 ਅਰਦਾਸਾਂ ਦਾ ਜ਼ਿਕਰ ਕੀਤਾ ਹੈ, ਪਰ ਇਹ ਸਮਝ ਲਓ ਵੀ ਸਿੱਖ ਨੇ ਕੋਈ ਕੰਮ ਬਿਨਾਂ ਅਰਦਾਸ ਤੋਂ ਕਰਨਾ ਹੀ ਨਹੀਂ ਹੈ। ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਾਨੂੰ 101 ਦੀ ਜਾਣਕਾਰੀ ਹੈ ਜਾਂ ਨਹੀਂ, ਬਸ ਇਹ ਸਮਝ ਲਓ, ਜਿਹਨ ਵਿੱਚ ਇਹ ਗੱਲ ਬਿਠਾਓ ਵੀ ਆਪਾਂ ਕੋਈ ਕੰਮ ਅਰਦਾਸ ਤੋਂ ਬਿਨਾਂ ਕਰਨਾ ਹੀ ਨਹੀਂ, ਕੋਈ ਵੀ ਨਹੀਂ ਕਰਨਾ। ਜਿਹੜਾ ਅਰਦਾਸ ਵੀ ਨਾ ਜਾਂਦਾ ਉਹਦੇ ਵਿਘਨ ਪੈ ਜਾਂਦਾ ਭਾਈ, ਤੇ ਅਰਦਾਸ ਕਰਕੇ ਜਾਂਦਾ ਤੇ ਵਿਘਨ ਵਿਨਾਸ਼ਨ ਸਭ ਦੁੱਖ ਨਾਸ਼ਨ ਸਤਿਗੁਰ ਨਾਮ ਦ੍ਰਿੜਾਇਆ। ਗੁਰੂ ਨੇ ਨੀਚਾ ਬਣਾ ਤਾਂ ਵਿਘਨ ਨਾਸ ਹੋ ਜਾਂਦੇ। ਕੋਈ ਕੰਮ ਅਰਦਾਸ ਤੋਂ ਬਿਨਾਂ ਨਹੀਂ ਕਰਨਾ, ਘਰੋਂ ਚੱਲਣਾ ਤਾਂ ਵੀ ਅਰਦਾਸ ਕਰਕੇ। ਅਰਦਾਸ ਤੇ ਸਿਮਰਨ ਇਹ ਕੋਈ ਵੱਖਰੇ ਵੱਖਰੇ ਨਹੀਂ ਹਨ, ਸਾਡਾ ਸਿਮਰਨ ਅਰਦਾਸ ਬਣ ਜਾਵੇ ਤੇ ਅਰਦਾਸ ਸਿਮਰਨ ਬਣ ਜਾਵੇ, ਦੋਵੇਂ ਇੱਕੋ ਹੀ ਹੋ ਜਾਣ। ਅਰਦਾਸਾਂ ਕਰਨੇ ਸ਼ੁਰੂ ਕਰ ਦੋ, ਲਗਾਤਾਰ ਅਰਦਾਸ ਹੋ ਗਈ ਤੇ ਸਿਮਰਨ ਹੈ, ਸਿਮਰਨ ਇੱਕ ਰਸ ਹੋ ਗਿਆ ਤੇ ਉਹ ਅਰਦਾਸ ਹੈ, ਇੱਕੋ ਹੀ ਗੱਲ ਹੈ। ਤੋ ਅਰਦਾਸ ਤੇ ਸਿਮਰਨ ਇਹ ਦੋਵੇਂ ਇੱਕੋ ਹੀ ਨੇ। ਆਪ ਸਤਿਗੁਰੂ ਜੀ ਸਾਨੂੰ ਅਗਵਾਈ ਬਖਸ਼ਦੇ ਨੇ ਕਿ ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹਿ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ। ਬਸ ਆਪਣੇ ਭਲੇ ਵਿੱਚ ਮੰਨ ਕੇ ਉਹ ਕੰਮ ਕਰਨਾ ਜਿਹੜਾ ਗੁਰੂ ਜੀ ਨੇ ਕਰਕੇ ਦਿਖਾਇਆ, ਇਹ ਕਿਉਂ ਕੀਤਾ, ਇਹ ਕਿਵੇਂ ਕੀਤਾ, ਉਦੋਂ ਇਸ ਤਰ੍ਹਾਂ ਦਾ ਸਮਾਂ ਸੀ, ਹੁਣ ਇਸ ਤਰ੍ਹਾਂ ਦਾ ਸਮਾਂ, ਉਹ ਜਦੋਂ ਕਿੰਤੂ ਪਰੰਤੂ ਕਰਤਾ ਤੇ ਫਿਰ ਕੋਈ ਫਲ ਨਹੀਂ ਹੈ। ਬਸ ਫਿਰ ਉਹ ਕਿੰਤੂ ਪਰੰਤੂ ਹੀ ਆਪਣੇ ਪੱਲੇ ਰਹਿ ਜਾਂਦਾ, ਬਾਕੀ ਨਹੀਂ ਕੁਝ ਰਹਿੰਦਾ। ਸਿੱਖ ਦਾ ਕੰਮ ਹੈ ਸਤ ਬਚਨ ਸਾਧੂ ਉਪਦੇਸ਼, ਸਤਿਗੁਰਾਂ ਜੀ ਦੇ ਬਚਨ ਨੂੰ ਸਤ ਕਰਕੇ ਮੰਨਣਾ, ਇਹ ਸਿੱਖ ਦਾ ਕੰਮ ਹੈ। ਜਿਹੜਾ ਸਿੱਖ ਆਪਣੀ ਸਿਆਣਪ ਅੱਗੇ ਰੱਖੇ, ਫਿਰ ਉਹਦਾ ਵੀ ਇਲਾਜ ਦੱਸਿਆ ਵੀ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ
ਨਾਲ,
ਹਜ਼ਾਰਾਂ ਸਿਆਣਪਾਂ ਉੱਥੇ ਨਹੀਂ ਚੱਲਦੀਆਂ ਹੈ, ਇਹ ਭਾਈ ਅੜਿੱਕਾ ਬਣਦੀਆਂ ਨੇ। ਇਸ ਕਰਕੇ ਬਹੁਤ ਸਿਆਣਪ ਜਮਕਾ ਭਾਉ ਵਿਆਪਾ, ਜਿੰਨੀਆਂ ਸਿਆਣਪਾਂ ਉਨਾ ਹੀ ਜਮਾਂ ਦਾ ਡਰ ਹੈ। ਗੁਰੂ ਦੇ ਬਚਨ ਨੂੰ ਸਤ ਕਰਕੇ ਮੰਨਣਾ, ਗੁਰੂ ਜੀ ਆਪ ਸਾਨੂੰ ਅਗਵਾਈ ਬਖਸ਼ਦੇ, ਪੁੱਤਰ ਦਾ ਵਿਆਹ ਹੈ, ਗੁਰੂ ਰਾਮਦਾਸ ਜੀ ਦੇ ਚਰਨਾਂ ਵਿਚ ਅਰਦਾਸ ਕਰਕੇ ਬਾਹਰ ਆਏ ਨੇ। ਪਹਿਲਾਂ ਮਾਤਾ ਜੀ ਕੇ ਪੁੱਤਰ ਨੂੰ ਲੈ ਕੇ, ਫਿਰ ਸਤਿਗੁਰੂ ਜੀ ਆਪ ਅਰਦਾਸ ਕਰਕੇ ਆਏ।
ਸਿੰਦਨ ਚੜਾਏ ਸਨਮਾਨ ਕੀਨ,
ਰਾਤ ਦੇ ਵਿਚ ਸਤਕਾਰ ਦੇ ਨਾਲ ਬਿਠਾਇਆ, ਜਿਹੜੀਆਂ ਸਤਕਾਰਯੋਗ ਵੱਡੀਆਂ ਹਸਤੀਆਂ ਹਨ।
ਪੁੰਨ ਦਾਤੂ ਮੋਹਰੀ ਬੋਲ ਲੀਨ,
ਦਾਤੂ ਜੀ ਨੂੰ ਦਾਸੂ ਜੀ ਨੂੰ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਪੁੱਤਰ ਨੇ, ਦੇਖੋ ਕੀ ਕੀਤਾ ਸੀ ਦਾਤੂ ਦਾਸੂ ਜੀ ਨੇ, ਕਿੰਨਾ ਵਿਰੋਧ ਕੀਤਾ ਸੀ ਗੁਰੂ ਅਮਰਦਾਸ ਜੀ ਦਾ। ਲੇਕਿਨ ਗੁਰੂ ਅਰਜਨ ਦੇਵ ਮਹਾਰਾਜ ਜੀ ਚਿਤਾਰਦੇ ਨਹੀਂ ਹੈ, ਕਿਸੇ ਦਾ ਔਗਣ ਨਹੀਂ ਦੇਖਦੇ ਹੈ, ਉਹ ਇਹ ਦੇਖਦੇ ਆ ਵੀ ਇਹ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਪੁੱਤਰ ਹੈ ਤੇ ਸਾਨੂੰ ਇਹਨਾਂ ਦਾ ਆਦਬ ਕਰਨਾ ਚਾਹੀਦਾ। ਆਪ ਗੁਰੂ ਹੁੰਦਿਆਂ ਹੋਇਆ 6 ਗੁਰੂ ਹੋਏ ਨੇ, ਗੁਰੂ ਨਾਨਕ ਸਾਹਿਬ ਜੀ ਦੇ ਬਾਬਾ ਸ੍ਰੀ ਚੰਦ ਜੀ ਦੇ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ, ਪਰ ਕਿਸੇ ਗੁਰੂ ਨੇ ਕੋਈ ਇਤਰਾਜ ਨਹੀਂ ਕੀਤਾ ਬਾਬਾ ਸ੍ਰੀ ਚੰਦ ਤੇ, ਬਈ ਇਹਨੇ ਬਾਬੇ ਨਾਨਕ ਦਾ ਕਹਿਣਾ ਨਹੀਂ ਮੰਨਿਆਗਾ, ਜਿੱਥੇ ਆਖੋ ਸਤਨਾਮ ਹੈ ਸ੍ਰੀ। ਹਾਲਾਂਕਿ ਬਾਣੀ ਤਾਂ ਗੁਰੂ ਅਰਜਨ ਦੇਵ ਜੀ ਦੇ ਕੋਲੇ ਸੀ ਨਾ, ਪੁੱਤਰ ਹੀ ਕੌਲ ਨਾ ਪਾਲਿਓ, ਇਹ ਤਾਂ ਕੋਲੇ ਸੀ ਨਾ, ਬਾਣੀ ਤਾਂ ਕੋਲੇ ਸੀ, ਪਰ ਸਤਿਗੁਰਾਂ ਜੀ ਨੇ ਨੀ ਕਿਸੇ ਦਾ ਨਿਰਾਦਰ ਕੀਤਾ, ਹਮੇਸ਼ਾ ਸਤਿਕਾਰ ਦਿੱਤਾ ਵੀ ਇਹ ਗੁਰੂਆਂ ਦੇ ਪੁੱਤਰ ਨੇ। ਕਹਿਣਾ ਕਿਉਂ ਨੀ ਮੰਨਿਆ, ਕਿਉਂ ਨੀ ਗੁਰੂ ਨੇ ਮਨਾਇਆ, ਤਾਂ ਗੁਰੂ ਜਾਣੇ, ਹੁਣ ਗੁਰੂ ਤਾਂ ਇੱਕ ਨੇ ਬਣਨਾ ਸੀ, ਹੁਣ ਸਾਰਿਆਂ ਨੇ ਥੋੜੀ ਗੁਰੂ ਬਣਨਾ ਸੀ, ਗੁਰੂ ਦਾ ਇੱਕੇ ਭਾਈ ਲੈਣੇ ਨੇ ਬਣਨਾ ਸੀ ਨਾ। ਹੁਣ ਗੁਰੂ ਬਾਬਾ ਬੁੱਢਾ ਜੀ ਬਣਦੇ ਜਾਂ ਬਾਬਾ ਸ਼੍ਰੀ ਚੰਦ ਲਖਮੀ ਚੰਦ ਬਣਦੇ, ਸਾਰਿਆਂ ਥੋੜੀ ਗੁਰੂ ਬਣਨਾ ਸੀ, ਤੇ ਇੱਕ ਨੇ ਗੁਰੂ ਬਣਨਾ ਸੀ, ਉਹਦੇ ਕੋਲੋਂ ਗੁਰੂ ਨੇ ਕਹਿਣਾ ਮਨਾ ਲਿਆ, ਤੇ ਹੁਣ ਸਾਰੇ ਕਹਿਣਾ ਮੰਨਦੇ, ਫਿਰ ਗੁਰੂ ਸਾਰੇ ਤਾਂ ਨੀ ਬਣ ਸਕਦੇ ਸੀ। ਸੋ ਭਾਈ ਇਹ ਸਤਿਗੁਰਾਂ ਜੀ ਦੀ ਆਪਣੀ ਖੇਡ ਹੈ, ਮੰਨਣਾ ਨਾ ਮੰਨਣਾ, ਲੇਕਿਨ ਵਿਰੋਧ ਨਹੀਂ ਕਰਨਾ, ਵਿਰੋਧ ਨਹੀਂ ਕਰਨਾ ਹੈ, ਮੰਨਣਾ ਨਾ ਮੰਨਣਾ ਸਾਡੀ ਮਰਜ਼ੀ ਹੈ, ਪਰ ਵਿਰੋਧ ਨਹੀਂ ਕਰਨਾ, ਆਪਾਂ ਨੂੰ ਕੀ ਮਿਲੂਗਾ ਵਿਰੋਧ ਦੇ ਵਿੱਚੋਂ। ਸਭ ਦਾ ਸਤਿਕਾਰ ਕਰਨਾ, ਸਾਰਿਆਂ ਦਾ ਸਤਿਕਾਰ ਕਰਨਾ, ਇਹ ਆਪਾਂ ਨੂੰ ਗੁਰੂ ਦਾ ਹੁਕਮ ਹੈ। ਤੇ ਭਾਈ ਇਹ ਸਾਰਾ ਸੰਸਾਰ ਜਿਹੜਾ ਨਾ, ਉਹ ਵਾਹਿਗੁਰੂ ਜੀ ਦੇ ਨੂਰ ਤੋਂ ਪੈਦਾ ਹੋਇਆ, ਤੇ ਆਪਾਂ ਉਹ ਨੂਰ ਕਰਕੇ ਸਾਰਿਆਂ ਦਾ ਸਤਿਕਾਰ ਕਰਨਾ। ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ, ਸਭ ਦਾ ਸਤਿਕਾਰ। ਸੋ ਕਿਸੇ ਗੁਰੂ ਨੇ ਕੋਈ ਔਗਣ ਨਹੀਂ ਚਿਤਾਰਿਆ ਕਿਸੇ ਗੁਰੂ ਦੇ ਪੁੱਤਰ ਦਾ, ਬੁਲਾਉਂਦੇ ਉਹਨਾਂ ਨੂੰ ਤੇ ਸਤਿਕਾਰ ਦਿੰਦੇ। ਗੁਰੂ ਅਰਜਨ ਦੇਵ ਜੀ ਬਾਬਾ ਦਾਤੂ ਜੀ ਦਾਸੂ ਜੀ ਨੂੰ ਬੁਲਾਏ ਨੇ ਨਾ, ਇਹ ਬੁਲਾਏ ਨੇ ਤੇ ਸਤਿਕਾਰ ਦੇਣਾ ਵੀ ਫਰਜ਼, ਕਹਿ ਕੇ ਚੜਾਉਂਦੇ ਹਨ ਬਰਾਤ।
ਜੋਤੀ ਆਨੰਦ ਪ੍ਰਾਤ ਸੰਸਰਾਮ ਜੋਏ,
ਸੰਸਰਾਮ ਜੀ ਆਏ ਹੋਏ ਹਨ ਭੱਲੇ ਆਦਕ,
ਬਚ ਮ੍ਰਿਦੁਲ ਸੁਨਤ ਰਥ ਚੜਤ ਸੋਏ।
ਅਰਜਨ ਦੇ ਮਹਾਰਾਜ ਜੀ ਦੇ ਬਚਨਾਂ ਨੂੰ ਬੜੇ ਪਿਆਰ ਦੇ ਨਾਲ ਸੁਣਦੇ ਨੇ ਉਹ, ਜਦੋਂ ਗੁਰੂ ਜੀ ਹੁਣ ਕਿਸੇ ਨੂੰ ਕਹਿਣ ਵੀ ਭਾਈ ਇੱਥੇ ਬਹਿ ਜਾ ਇੱਥੇ ਚੜ ਜਾ, ਉਹ ਬਚਨ ਗੁਰੂ ਕੋ ਕਿੱਥੇ ਮਿਲਣੇ ਨੇ, ਬਹੁਤ ਪਿਆਰ ਨਾਲ ਸੁਣਦੇ ਤੇ ਨਾਲ ਸਤਿਗੁਰਾਂ ਜੀ ਦੇ ਬਚਨਾਂ ਨੂੰ ਸਤਿਕਾਰ ਦਿੰਦੇ। ਗੁਰੂ ਦਾ ਹਰ ਇੱਕ ਬਚਨ ਗੁਰੂ ਦੇ ਮੁਖ ਤੋਂ ਨਿਕਲਿਆ ਹੋਇਆ ਹਰ ਬਚਨ ਬਾਣੀ ਹੋਏ, ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਗੁਰੂ ਜੋ ਵੀ ਕਹਿੰਦਾ ਉਹ ਬਾਣੀ ਹੋਏ, ਉਹ ਸਾਡੇ ਭਲੇ ਵਾਸਤੇ ਹੀ ਹੈ, ਚਾਹੇ ਸਤਿਗੁਰੂ ਜੀ ਬਾਣੀ ਰਚ ਰਹੇ ਸਹਿਜ ਸੁਭਾਵਕ ਕਹਿ ਰਹੇ ਬਾਣੀ, ਸਤਕਾਰ ਦਿੰਦੇ ਬਚਨਾਂ ਨੂੰ ਆਨੰਦ ਮਾਣਦੇ ਹਨ।
ਪੁੰਨ ਕ੍ਰਿਸ਼ਨ ਚੰਦ ਨੰਦਨ ਸਮੇਤ,
ਫਿਰ ਬਾਬਾ ਕ੍ਰਿਸ਼ਨ ਚੰਦ ਜੀ ਆਪਣੇ ਪੁੱਤਰ ਦੇ ਸਮੇਤ,
ਹੋਏ ਕਰ ਅਰੂਢ ਵੱਡ ਸ਼ੋਭ ਦੇਤ,
ਸਵਾਰ ਹੋਏ ਹਨ ਨਾਲ
ਜੇਠਾ ਪਿਰਾਣ ਅਰ ਬਿਧੀ ਚੰਦ,
ਸਤਿਗੁਰਾਂ ਜੀ ਦੇ ਸਿੱਖ ਨੇ ਭਾਈ ਜੇਠਾ ਜੀ ਭਾਈ ਬਿਧੀ ਚੰਦ ਇਹ ਸਤਿਗੁਰਾਂ ਜੀ ਦੇ ਆਨਨ ਸਿੱਖ ਨੇ ਜਿਹੜੇ ਗੁਰੂ ਦੇ ਪਰਿਵਾਰ ਦੇ ਵਿੱਚ ਮੈਂਬਰ ਵੀ ਨੇ ਪਰਿਵਾਰ ਦੇ, ਜਿਨ੍ਹਾਂ ਤੋਂ ਕੋਈ ਗੁਰੂ ਜੀ ਪਰਦਾ ਨਹੀਂ ਰੱਖਦੇ, ਆਪਣੀਆਂ ਜਿੰਮੇਵਾਰੀਆਂ ਉਹਨਾਂ ਨੂੰ ਸੰਭਾਲ ਦਿੰਦੇ। ਬਿਧੀ ਚੰਦ ਦਾ ਕੰਮ ਤੂੰ ਕਰਨਾ ਬਈ, ਕਿੰਨਾ ਪਿਆਰ ਹੈ। ਉਹਨਾਂ ਗੁਰਸਿੱਖਾਂ ਨੂੰ ਵੀ ਸਤਿਗੁਰਾਂ ਜੀ ਨੇ ਬਰਾਤ ਦੇ ਵਿੱਚ ਲੈਣਾ ਕੀਤਾ। ਉਹ ਬਰਾਤ ਹੈ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਲੈ ਕੇ ਜਾ ਰਹੇ ਨੇ। ਇਹ ਸਾਰੀਆਂ ਇਹਦੇ ਵਿੱਚ ਰੰਗੀਆਂ ਹੋਈਆਂ ਰੂਹਾਂ ਨੇ, ਜਿਹਨੂੰ ਪਾਤਸ਼ਾਹ ਜੀ ਕਹਿੰਦੇ ਇੱਕ ਤੋਂ ਇੱਕ ਚੜ੍ਹਦੀਆਂ, ਕੌਣ ਜਾਣੇ ਮੇਰਾ ਨਾਮ ਜੀ। ਉਹ ਇਹ ਆਪਣੀ ਵਾਲੀ ਬਰਾਤ ਨਹੀਂ ਹੈ ਵੀ ਮਿਹਨਤਾਂ ਕਰਕੇ ਚੜ੍ਹਾਉਣਾ ਤੇ ਅੱਗੇ ਪਤਾ ਨਹੀਂ ਕੀ ਕੁਝ ਕਰਕੇ ਮੁੜਨਾ, ਉਸ ਤਰ੍ਹਾਂ ਮੁੜਦੇ ਕਿ ਨਹੀਂ ਮੁੜਦੇ ਨਾ। ਗੁਰਸਿੱਖਾਂ ਦੀ ਬਰਾਤ ਹੈ, ਬ੍ਰਹਮ ਗਿਆਨੀਆਂ ਦੀ ਬਰਾਤ ਹੈ। ਭਾਈ ਜੇਠਾ ਭਾਈ ਬਿਧੀ ਚੰਦ,
ਚੜ ਕਰ ਸੋ ਲੰਘ ਪੈੜਾ ਬਿਲੰਦ,
ਭਾਈ ਲੰਘਾ ਹੈ ਭਾਈ ਪੁਰਾਣਾ ਤੇ ਭਾਈ ਜੇਠਾ, ਇਹ ਸਾਰੇ ਗੁਰੂ ਜੀ ਦੇ ਨਾਲ ਹਨ।
ਕੰਨ ਭੱਲੇ ਤੇ ਹਣ ਸਹਿਤ ਦਾਸ,
ਫਿਰ ਹੁਣ ਜਿਹੜੇ ਭੱਲੇ ਆਏ ਨੇ ਤੇ ਤੇਹਣ ਆਏ ਨੇ ਖਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਤੋਂ, ਹੁਣ ਉਹਨਾਂ ਪਰਿਵਾਰਾਂ ਦਾ ਸਿੱਖਾਂ ਦੇ ਵਿੱਚ ਸਤਿਕਾਰ ਹੈ ਅੱਜ ਤੱਕ ਹੈ ਕਿ ਉਹਨਾਂ ਦੇ ਵੀ ਅੱਗੇ ਫਿਰ ਸੇਵਾਦਾਰ ਹੁੰਦੇ ਨੇ ਸੇਵਾ ਦੇ ਵਿੱਚ ਭੱਲਿਆਂ ਦੇ ਤੇਹਣਾਂ ਦੇ, ਉਹ ਵੀ ਸਾਰੇ ਨਾਲ ਹਨ।
ਗੁਰ ਸਿੱਖ ਚੱਲੇ ਤਰ ਕੈ ਹੁਲਾਸ,
ਬਹੁਤ ਉਤਸ਼ਾਹ ਹੈ ਚਾਹ ਹੈ ਹਰ ਇੱਕ ਗੁਰਸਿੱਖ ਦੇ ਅੰਦਰ, ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਬਰਾਤ ਚੜ੍ਹਨ ਦਾ ਸੁਭਾਗ ਪ੍ਰਾਪਤ ਹੋਇਆ। ਕਿੰਨੇ ਚੰਗੇ ਭਾਗ ਜਿਹੜੇ ਰੱਬ ਦੀ ਬਰਾਤ ਚੱਲੇ ਨੇ, ਗੱਜ ਕੇ ਆਖੋ ਸਤਨਾਮ
ਵਾਹਿਗੁਰੂ।
ਰੱਬ ਦਾ ਵਿਆਹ ਹੋ ਰਿਹਾ, ਕਿੰਨਾ ਚਾਅ ਉਤਸ਼ਾਹ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪਰਮੇਸ਼ਰ ਰੂਪ, ਗੁਰੂ ਅਰਜਨ ਦੇਵ ਜੀ ਮਹਾਰਾਜ ਪਰਮੇਸ਼ਰ ਰੂਪ, ਕਿੰਨਾ ਚਾਅ ਉਤਸ਼ਾਹ ਹੈ ਉਹਨਾਂ ਦੇ ਅੰਦਰ।
ਸਗਰੇ ਮਸੰਦ ਲਹਿ ਲਹਿ ਆਨੰਦ,
ਸਾਰੇ ਮਸੰਦ ਜਿਹੜੇ ਸੰਗਤਾਂ ਨੂੰ ਲੈ ਕੇ ਆਏ ਉਹ ਵੀ ਗੁਰੂ ਘਰ ਦੇ ਵਿੱਚ ਸਤਿਕਾਰਯੋਗ ਨੇ, ਮੁਖੀ ਨੇ, ਉਹ ਵੀ ਚੱਲੇ ਬਰਾਤ, ਕਿਉਂਕਿ ਸੰਭਾਲ ਉਹਨਾਂ ਨੇ ਹੀ ਕਰਨੀ ਅੱਗੇ ਵੀ, ਉਹ ਵੀ ਆਨੰਦ ਦੇ ਨਾਲ ਜਾ ਰਹੇ ਹਨ।
ਸਭ ਚੜੇ ਜਾਨ ਪਿਖ ਪਿਖ ਸੋ ਛੰਦ,
ਆਪਣੀ ਆਪਣੀ ਇੱਛਾ ਦੇ ਮੁਤਾਬਕ ਸਾਰੇ ਚੱਲੇ। ਗੁਰੂ ਜੀ ਕਿਸੇ ਨੂੰ ਮਨਾ ਨਹੀਂ ਕਰਦੇ ਤੇ ਧੱਕਾ ਵੀ ਨਹੀਂ ਕਰਦੇ ਕਿਸੇ ਨਾਲ, ਜਿਹਦਾ ਪਾਈ ਮਾਨ ਹੈ ਚੱਲੋ, ਜਿਹਦਾ ਨਹੀਂ ਹੈ ਉਹ ਰਹਿਣ ਦੋ, ਧੱਕਾ ਕੋਈ ਨੀ। ਸੁਚੰਦ ਇੱਛਾ ਤੁਹਾਡੀ ਹੈ, ਜਿਵੇਂ ਤੁਹਾਨੂੰ ਚੰਗਾ ਲੱਗਦਾ। ਜਿਹੜੇ ਮਸੰਦਾਂ ਦੀ ਇੱਛਾ ਸੀ ਵੀ ਜਾਣਾ, ਉਹ ਵੀ ਚੱਲੇ ਨੇ ਨਾਲ।
ਸਾਲੋ ਅਰੂਢ ਹੋਇ ਕਰ ਸੋ ਚਾਲ,
ਭਾਈ ਸਾਲੋ ਜੀ ਉਹ ਵੀ ਆਪਣੇ ਘੋੜੇ ਤੇ ਅਸਵਾਰ ਹੋਏ। ਭਾਈ ਸਾਲੋ ਦਾ ਟੋਭਾ ਹੈਗਾ ਜੀ ਅੰਮ੍ਰਿਤਸਰ ਦੇ ਵਿੱਚ, ਹੁਣ ਸ਼ਹਿਰ ਬਹੁਤ ਵੱਡਾ ਹੋ ਗਿਆ, ਥਾਂ ਘੱਟ ਪੈ ਗਈ, ਲੇਕਿਨ ਉਹ ਟੋਭੇ ਦੀ ਨਿਸ਼ਾਨੀ ਜਿਹੜੀ ਹੈ ਉਹ ਜਿਉਂ ਦੀ ਤਿਉਂ ਅੱਜ ਵੀ ਰੱਖੀ ਹੋਈ ਹੈ। ਬੜੀ ਹੈਰਾਨਗੀ ਹੁੰਦੀ ਕਿ ਭਾਈ ਸਾਲੋ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਿੰਨੇ ਖੁਸ਼ ਹੋਏ ਕਿ ਜਦੋਂ ਬਹੁਤ ਮੀਂਹ ਪਿਆ ਨਾ ਤੇ ਲਾਂਗਰੀ ਕਹਿੰਦਾ ਵੀ ਅੱਜ ਤਾਂ ਦੇਗ ਵੀ ਨਹੀਂ ਬਣਨੀ, ਭਾਈ ਸਾਲੋ ਕਹਿੰਦਾ ਵੀ ਨਾ ਦੇਗ ਤਾਂ ਬਣਨੀ ਚਾਹੀਦੀ ਹੈ ਭਾਈ, ਭਾਈ ਸਾਧੂ ਨੇ ਸੰਗਤ ਨੂੰ ਕਿਹਾ, ਕਹਿੰਦੇ ਭਾਈ ਗੁਰੂ ਘਰ ਦੇ ਵਿੱਚ ਪਾਥੀਆਂ ਦੀ ਲੋੜ ਹੈ, ਤੇ ਜਿਹੜਾ ਪਾਥੀ ਲੈ ਕੇ ਆਊਗਾ ਉਹਨੂੰ ਉਨੇ ਹੀ ਪੁੱਤਰ ਮਿਲਣਗੇ, ਪਾਥੀਆਂ ਦੇ ਬਦਲੇ ਪੁੱਤਰ। ਹੁਣ ਪੁੱਤਰ ਕੌਣ ਨਹੀਂ ਚਾਹੁੰਦਾ ਭਾਈ? ਪਾਤਸ਼ਾਹ ਆਪ ਕਹਿੰਦੇ ਨੇ, ਮਾਣ ਮੰਗੋ ਤਾਣ ਮੰਗੋ ਧਨ ਲਖਮੀ ਸੁੱਤ ਦੇ, ਸੁੱਤ ਪੁੱਤਰ ਨੂੰ ਕਹਿੰਦੇ, ਪੁੱਤਰ ਲੋੜ ਹੈ, ਪੁੱਤਰ ਨਿਸ਼ਾਨੀ। ਤੇ ਜਦੋਂ ਬੀਬੀਆਂ ਨੇ ਪਾਥੀਆਂ ਲਿਆਉਣੀਆਂ ਸ਼ੁਰੂ ਕਰਤੀਆਂ, ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਖਬਰ ਪਹੁੰਚ ਗਈ, ਕਹਿੰਦੇ ਮਹਾਰਾਜ ਪਾਥੀਆਂ ਦੇ ਬਦਲੇ ਮੁੰਡੇ ਦੇ ਰਿਹਾ ਸਾਲੋ। ਪਾਤਸ਼ਾਹ ਜੀ ਨੇ ਬੁਲਾ ਲਿਆ, ਕਹਿੰਦੇ ਭਾਈ ਸਾਲੋ ਤੂੰ ਪਾਥੀਆਂ ਦੇ ਬਦਲੇ ਪੁੱਤਰ ਦੇਈ ਜਾਂਦਾ, ਇਹ ਮਿਲਣਗੇ? ਕਹਿੰਦਾ ਮਹਾਰਾਜ ਮੇਰਾ ਯਕੀਨ ਤੁਹਾਡੇ ਤੇ ਹੈ, ਮੈਂ ਤੁਹਾਡੇ ਤੇ ਯਕੀਨ ਰੱਖ ਕੇ ਕਹਿ ਰਿਹਾ, ਤੇ ਜੇ ਮੈਂ ਤੁਹਾਡੇ ਤੇ ਯਕੀਨ ਰੱਖ ਕੇ ਕਿਹਾ ਤੇ ਫਿਰ ਕਿਵੇਂ ਹੋ ਸਕਦਾ ਵੀ ਪੁੱਤਰ ਨਾ ਮਿਲੇ? ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮੈਂ ਤੇਰੇ ਆਸਰੇ ਕਿਹਾ, ਆਪਣੇ ਵੱਲੋਂ ਨੀ, ਮੇਰੇ ਕੋਲ ਦੇਣ ਨੂੰ ਕੁਝ ਨੀ ਹੈ। ਅੱਜ ਕਿੰਨੇ ਹੀ ਦਾਅਵੇ ਕਰਦੇ ਨੇ ਵੀ ਮੈਂ ਦਾਅਵਾ ਕਰਦਾ ਇਸ ਗੱਲ ਦਾ, ਉਹ ਭਲਿਓ ਦਾਅਵਾ ਨਹੀਂ ਹੈ, ਇੱਥੇ ਦਾਅਵਾ ਨਹੀਂ ਹੈ ਕਿਸੇ ਵੀ ਗੱਲ ਦਾ, ਇਹ ਤਾਂ ਮਾਲਕ ਦੀ ਮਰਜ਼ੀ, ਉਹ ਕਰੇ ਨਾ ਕਰੇ, ਅਸੀਂ ਨੀ ਦਾਅਵਾ ਕਰਕੇ ਕਹਿ ਸਕਦੇ ਵੀ ਅਸੀਂ ਕਰਨਾ, ਇਹ ਤਾਂ ਉਹਦੀ ਮਰਜ਼ੀ ਹੈ। ਤੇ ਉਹਦੀ ਸੇਵਾ ਤੋਂ ਪਾਤਸ਼ਾਹ ਜੀ ਖੁਸ਼ ਹੋਏ, ਤੇ ਖੁਸ਼ ਹੋ ਕੇ ਕਹਿਣ ਲੱਗੇ, ਸਾਲੂ ਵੀ ਸਾਡਾ ਮਾਨ ਹੈ ਵੀ ਜਿੱਥੇ ਇਹ ਗੁਰੂ ਰਾਮਦਾਸ ਜੀ ਦਾ ਸਰੋਵਰ ਹੈ ਨਾ, ਉੱਥੇ ਇੱਕ ਤੇਰਾ ਸਰੋਵਰ ਬਣਾ ਦਈਏ। ਹੱਥ ਜੋੜ ਲਏ, ਗਲ ਚ ਪੱਲਾ ਪਾਇਆ, ਹੰਸੂ ਆ ਗਏ, ਕਹਿਣ ਲੱਗੇ ਪਾਤਸ਼ਾਹ ਕਿੱਥੇ ਗੁਰੂ ਤੇ ਕਿੱਥੇ ਸਿੱਖ, ਕਿ ਜ਼ਮੀਨ ਅਸਮਾਨ ਦਾ ਫਰਕ ਹੈ, ਜ਼ਮੀਨ ਅਸਮਾਨ ਦਾ ਫਰਕ ਹੈ। ਮਹਾਰਾਜ ਤੁਹਾਡਾ ਵੀ ਸਰੋਵਰ ਤੇ ਸਿੱਖ ਦਾ ਵੀ ਸਰੋਵਰ ਹੋ ਗਿਆ, ਤੇ ਫਿਰ ਇਹ ਤਾਂ ਬਰਾਬਰੀ ਹੋ ਗਈ ਨਾ ਗੁਰੂ ਦੀ ਸਿੱਖ ਦੀ। ਨਾ ਮਹਾਰਾਜ, ਪਾਤਸ਼ਾਹ ਕਹਿੰਦੇ ਕੀ ਚਾਹੁੰਦਾ? ਕਹਿੰਦਾ ਮਹਾਰਾਜ ਸਾਲੋ ਦਾ ਟੋਭਾ ਹੀ ਠੀਕ ਹੈ, ਗੱਜ ਕੇ ਆਖੋ ਸਤਨਾਮ ਹੈ ਸ੍ਰੀ
ਵਾਹਿਗੁਰੂ।
ਪਾਤਸ਼ਾਹ ਕਹਿੰਦੇ ਵੀ ਤੇਰਾ ਟੋਭਾ ਵੀ ਸਰੋਵਰ ਦੀ ਤਰ੍ਹਾਂ ਹੀ ਮਸ਼ਹੂਰ ਹੋ ਜਾਊਗਾ, ਨਾਮ ਹੈ ਭਾਈ ਸਾਲੋ ਦੇ ਟੋਭੇ ਦਾ। ਸੋ ਗੁਰਮੁਖੋ, ਸਿੱਖੀ ਕਿੱਥੇ ਪਈ ਹੈ? ਆਪਾਂ ਹਰੇਕ ਗੱਲ ਦੇ ਵਿੱਚ ਗੁਰੂਆਂ ਨੂੰ ਲਿਆਉਂਦੇ ਹਾਂ, ਆਪਣੀ ਤੁਲਨਾ ਨਾ ਗੁਰੂ ਦੇ ਨਾਲ ਕਰਿਆ ਕਰੋ। ਆਪਣੀ ਤੁਲਨਾ ਇਨਸਾਨ ਦੀ ਇਨਸਾਨ ਨਾਲ ਹੋ ਸਕਦੀ ਹੈ, ਬੰਦੇ ਦੀ ਬੰਦੇ ਨਾਲ ਤੁਲਨਾ ਹੋ ਸਕਦੀ, ਬੀਬੀ ਦੀ ਬੀਬੀ ਨਾਲ ਤੁਲਨਾ ਹੋ ਸਕਦੀ ਹੈ, ਗੁਰੂਆਂ ਨਾਲ ਤੁਲਨਾ ਕਰਦੇ ਆ ਆਪਣੀ। ਬਾਣੀ ਨੇ ਫੈਸਲਾ ਦਿੱਤਾ ਕਿ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ, ਦੋ ਹਸਤੀਆਂ ਭੁੱਲ ਨੇ, ਬਾਕੀ ਸਾਰਾ ਸੰਸਾਰ ਹੀ ਭੁੱਲਣ ਹਾਰ ਹੈ। ਤੇ ਜੇ ਸਾਰਾ ਸੰਸਾਰ ਹੀ ਭੁੱਲਣ ਹਾਰ ਹੈ, ਫਿਰ ਗੁਰੂਆਂ ਨਾਲ ਤੁਲਨਾ ਕਿਹਦੀ ਕਰਦੇ ਹੋ ਤੁਸੀਂ? ਇਹ ਪਾਪ ਹੈ, ਇਹ ਸੋਚਣਾ ਵੀ ਪਾਪ ਹੈ, ਇਹ ਜੈਨ ਵਿੱਚ ਆਵੇ ਗੱਲ ਨਾ। ਆਪਾਂ ਸਾਰੇ ਭੁੱਲਣ ਹਾਰ ਹੈ ਤੇ ਗੁਰੂ ਜੀ ਭੁੱਲ ਨੇ, ਤੇ ਹੁਣ ਭੁੱਲਣ ਹਾਰ ਦੀ ਤੁਲਨਾ ਭੁੱਲ ਦੇ ਨਾਲ ਕਿਵੇਂ ਹੋਜੂਗੀ? ਭੁੱਲ ਨਾਲ ਕਿਵੇਂ ਹੋਜੂ ਭਾਈ? ਕਦੇ ਵੀ ਨੀ ਹੋ ਸਕਦੀ, ਇਹ ਗੁਰਸਿੱਖੀ ਹੈ। ਕਹਿੰਦੇ ਪਾਤਸ਼ਾਹ ਸਾਲੋ ਦਾ ਟੋਭਾ ਹੀ ਠੀਕ ਹੈ, ਉਹ ਟੋਭੇ ਦੇ ਕਿਨਾਰੇ ਰਿਹਾ ਕਰਦੇ ਸਨ, ਉਹ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਬਰਾਤ ਜਾ ਰਹੇ ਨੇ, ਗੁਰੂ ਅਰਜਨ ਦੇਵ ਜੀ ਲੈ ਕੇ ਚੱਲੇ ਨੇ ਨਾਲ।
ਹਰੀ ਉਮਰ ਸ਼ਾਹ ਕਲਿਆਣ ਲਾਲ,
ਭਾਈ ਉਮਰ ਸ਼ਾਹ ਹੈ, ਭਾਈ ਕਲਿਆਣਾ ਹੈ, ਇਹ ਸਾਰੇ ਉਸ ਵਕਤ ਦੇ ਮਸੰਦ ਨੇ ਗੁਰੂ ਘਰ ਦੇ, ਤੇ ਉਹਨਾਂ ਨੂੰ ਗੁਰੂ ਪਾਤਸ਼ਾਹ ਜੀ ਨੇ ਇੰਨਾ ਮਾਣ ਸਤਿਕਾਰ ਬਖਸ਼ਿਆ ਹੈ।
ਮੋਰਨ ਮਨਿੰਦ ਕੋਰਨ ਚਲਾਏ,
ਹੁਣ ਇਹ ਸਾਰੇ ਜਵਾਨ ਨੇ ਬਈ, ਹੁਣ ਬੁੱਢੇ ਬੰਦੇ ਦੇ ਤਾਂ ਵਸ ਦਾ ਕੰਮ ਨੀ ਨਾ ਆਇਆ ਵੀ ਘੋੜੇ ਨੂੰ ਨਚਾ ਲੂਗਾ, ਉਹਦਾ ਵਿਚਾਰਾ ਆਪਣੀ ਸਵਾਰੀ ਬਣਾ ਕੇ ਲੈ ਜਾਂਦਾ। ਇਹ ਜੰਗ ਨੇ ਸਾਰੇ ਗੁਰਸਿੱਖ, ਤੇ ਘੋੜਿਆਂ ਨੂੰ ਨਚਾਉਂਦੇ ਜਾਂਦੇ, ਕਿਵੇਂ ਜਿਵੇਂ ਮੋਰ ਪਹਿਲਾਂ ਪਾਉਂਦਾ ਹੁੰਦਾ
ਜੁੱਤ ਬਸਨ ਬਿਪੂਖਨ ਦੁੱਤ ਬਡਾਏ।
ਸਾਰਿਆਂ ਨੂੰ ਸਤਿਗੁਰਾਂ ਜੀ ਨੇ ਨਵੇਂ ਵਸਤਰ ਸਵਾ ਕੇ ਦਿੱਤੇ ਹੋਏ ਨੇ ਆਪਣੇ ਵੱਲੋਂ, ਤੇ ਸੋਹਣੇ ਵਸਤਰ ਜਿਨ੍ਹਾਂ ਨੇ ਪਹਿਨੇ ਹੋਏ ਹਨ।
ਅਰ ਔਰ ਨਾਮ ਗਿਨੀ ਹੈ ਕਿਤੇ
ਕੋ। ਭਾਈ ਹੁਣ ਗੁਰੂ ਘਰ ਦੇ ਵਿੱਚ ਸੰਗਤ ਕਿੰਨੀ ਆਉਂਦੀ, ਕਿੰਨੇ ਬਸੰਤ ਨੇ, ਕਿੰਨੇ ਰਿਸ਼ਤੇਦਾਰ ਨੇ, ਸਾਰਿਆਂ ਦਾ ਨਾਮ ਨੀ ਤੇ ਲਿਆ ਜਾ ਸਕਦਾ, ਅਣਗਿਣਤੀ ਸੰਗਤਾਂ ਹਨ।
ਚਾਲੇ ਬਰਾਤ ਸਾਊ ਅਨੇਕ,
ਜਿਹੜੇ ਬਰਾਤ ਦੇ ਵਿੱਚ ਚੱਲੇ ਨੇ ਅਸਵਾਰ ਹੋ ਕੇ।
ਸ਼੍ਰੀ ਅਰਜਨ ਸ਼ਿਵ ਕਾ ਪਰ ਅਰੂਢ,
ਅਰਜਨ ਦੇਵ ਜੀ ਮਹਾਰਾਜ ਆਪ ਪਾਲਕੀ ਸਾਹਿਬ ਦੇ ਵਿੱਚ ਸਵਾਰ ਹੋਏ ਨੇ।
ਜਿਹੇ ਜ਼ਰੀ ਲਾਗ ਦੁੱਤ ਹੈ ਅਗੂੜ,
ਉਹਦੇ ਉੱਤੇ ਜਰੀਦਾਰ ਵਸਤਰ ਚਮਕਦਾ ਹੈ।
ਵਿੱਚ ਮੁਕਰ ਜਰੇ ਮਲਹੀਨ ਚਾਰ,
ਉਹਨੇ ਸਾਫ ਸੀਸੇ ਮਲਹੀਣ ਚਮਕਦੇ ਹਨ।
ਲਟਕੰਤ ਜਰੀ ਗੁੰਫਨ ਸੋਲਾਰ,
ਜਰੀਦਾਰ ਗੁੰਫੇ, ਜਰੀ ਦੇ ਬਣੇ ਹੋਏ ਗੁੰਫੇ ਆਲੇ ਦੁਆਲੇ ਲਟਕਦੇ ਨੇ।
ਸ਼੍ਰੀ ਹਰਗੋਬਿੰਦ ਪਟ ਪੀਤ ਸ਼ੋਭ,
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪੀਲੀ ਪੋਸ਼ਾਕ ਦੇ ਵਿੱਚ ਸੋਭਦੇ ਨੇ।
ਚੜ ਹੈ ਕੁਦਾਏ ਕਬ ਚਿੱਤ ਲੋਭ,
ਜਦੋਂ ਉਹਨਾਂ ਦਾ ਚਿੱਤ ਕਰਦਾ ਫਿਰ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਘੋੜੇ ਤੇ ਸਵਾਰ ਹੋ ਜਾਂਦੇ, ਘੋੜੇ ਨੂੰ ਕਦਾਉਂਦੇ ਨੇ, ਦੜਾਉਂਦੇ ਨੇ, ਨਚਾਉਂਦੇ ਨੇ।
ਜਨ ਸਾਂਝ ਸਮੇ ਘਨ ਅਲਪ ਹੋਏ,
ਇਸ ਤਰ੍ਹਾਂ ਕਿੰਨੀਆਂ ਆਵਾਜ਼ਾਂ ਨੇ ਜਿਹੜੀਆਂ ਸਾਜਾਂ ਦੀਆਂ ਸੁਣਾਈ ਦਿੰਦੀਆਂ ਹਨ।
ਬਰ ਬਰਹਿ ਨਚਾਵਤ ਚਲਤ ਸੋਏ,
ਉਹਨਾਂ ਦੇ ਵਿੱਚ ਘੋੜੇ ਨੱਚਦੇ ਜਾ ਰਹੇ ਹਨ।
ਇੱਕ ਦਿਸ਼ਾ ਬਜਤ ਬਾਜੇ ਉਦਾਰ,
ਦਿਸ਼ਾ ਦੇ ਵਿੱਚ ਸਾਜ ਬਜਾਉਣ ਵਾਲੇ ਖੜੇ ਆਪਣੇ ਸਾਜ ਬਜਾ ਰਹੇ ਨੇ।
ਇੱਕ ਦਿਸ਼ਾ ਗੀਤ ਗਨ ਗਾਏ ਨਾਰ,
ਇੱਕ ਪਾਸੇ ਬੀਬੀਆਂ ਹਨ।
ਛਣਕਾਰ ਰਥਨ ਉਤ ਅਧਿਕ ਹੋਏ,
ਇਹਨਾਂ ਦੇ ਹੱਥ ਵਿੱਚ ਛਣਕੇ ਛਣਕਾਉਣ ਵਾਸਤੇ ਛੁਣਛਣੇ ਲਏ ਹੋਏ ਹਨ।
ਇੱਕ ਦਿਸ਼ਾ ਕੁਦਾਵਤ ਹੈ ਨ ਕੋਏ,
ਪਾਸੇ ਜਿਹੜੇ ਗੁਰੂ ਕੇ ਸਿੱਖ ਨੇ ਘੋੜਿਆਂ ਤੇ ਸਵਾਰ, ਉਹ ਆਪਣੇ ਘੋੜਿਆਂ ਨੂੰ ਕਦਾਉਂਦੇ ਨੇ।
ਬਟ ਸ਼ਬਦ ਚੱਕਰਨ ਭਰੀ ਪੀਰ,
ਇਸ ਤਰ੍ਹਾਂ ਆਲੇ ਦੁਆਲੇ ਬਹੁਤ ਵੱਡੀ ਭੀੜ ਹੋਈ ਹੈ ਦਰਸ਼ਨ ਕਰਨ ਵਾਲਿਆਂ ਦੀ।
ਨਰ ਬ੍ਰਿੰਦ ਕੁਲਾਹਲ ਅਧਿਕ ਭੀੜ,
ਜਿਸ ਹਿਸਾਬ ਦੇ ਨਾਲ ਇਕੱਠ ਹੁੰਦਾ ਉਸੇ ਹਿਸਾਬ ਦੇ ਨਾਲ ਆਵਾਜ਼ਾਂ ਹੁੰਦੀਆਂ ਹਨ।
ਕੋਈ ਹੈ ਨਹੀਂ ਰੇਖਾ ਧੁਨ ਉਠੰਤ,
ਹਿਣਕਦੇ ਨੇ ਉਹਨਾਂ ਦੀ ਆਪਣੀ ਆਵਾਜ਼।
ਸੁਤਰਨ ਉੱਪਰ ਸੁਥਰੀ ਬਜੰਤ,
ਜਿਹੜੀਆਂ ਸੁਥਰੀਆਂ ਨੇ ਛੋਟੇ ਨਗਾਰੇ ਊਠਣੀਆਂ ਦੇ ਉੱਤੇ ਰੱਖੀਆਂ ਹੋਈਆਂ ਵੱਜਦੀਆਂ ਨੇ।
ਕੁਛ ਕਹੀ ਬਾਤ ਨਹੀਂ ਸੁਣੀ ਜਾਏ,
ਬਹੁਤਾ ਸੁਣਾਈ ਨੀ ਦਿੰਦਾ, ਕੋਲ ਹੋ ਕੇ ਗੱਲ ਕਰਨੀ ਪੈਂਦੀ ਹੈ।
ਇਮ ਪਣਵ ਪਟ ਹੈ ਢੋਲਾ ਦਵਾਏ,
ਇਸ ਤਰ੍ਹਾਂ ਸਾਜਾਂ ਦੀ ਆਵਾਜ਼ ਹੁੰਦੀ ਉੱਚੀ ਇਕਦਮ।
ਗੁਰਪੁਰੀ ਛੋਟ ਉਤਸਵ ਵਿਸਾਲ,
ਇਸ ਤਰ੍ਹਾਂ ਇਹ ਬਰਾਤ ਸਜੀ ਹੋਈ ਤਿਆਰ ਹੋ ਕੇ ਨਗਰ ਤੋਂ ਬਾਹਰ ਆਉਂਦੀ ਹੈ।
ਜਨ ਵਿੱਚ ਨਾ ਮੈਂ ਬਾਹਰ ਉਛਾਲ,
ਸਮੁੰਦਰ ਦੇ ਵਿੱਚ ਜਵਾਰ ਭਾਟਾ ਆਉਂਦਾ ਤੇ ਪਾਣੀ ਬਾਹਰ ਆ ਜਾਂਦੇ ਨੂੰ, ਇਸ ਤਰ੍ਹਾਂ ਮਾਨੋ ਇਹ ਬਰਾਤ ਇਹ ਖੁਸ਼ੀ ਨਗਰ ਚ ਸਮਾ ਨਹੀਂ ਰਹੀ, ਬਾਹਰ ਆ ਜਾਂਦੀ ਹੈ।
ਗਮਨੇ ਸੋ ਪੰਥ ਦੇ ਰਹਿਤ ਜਾਮ,
ਐਰਕ ਦਿਨ ਹੈ ਜਦੋਂ ਸਤਿਗੁਰੂ ਜੀ ਚੱਲੇ ਹਨ।
ਜੁਗ ਕੋਸ ਜਾਏ ਥਾਨਿਓ ਬਿਸ਼ਰਾਮ,
ਦੋ ਕੋ ਦੀ ਦੂਰੀ ਤੇ ਜਾ ਕੇ ਸਤਿਗੁਰੂ ਜੀ ਰੁਕਦੇ ਆਰਾਮ ਕਰਦੇ ਹਨ।
ਚੱਲ ਪ੍ਰਥਮ ਸ਼ਿਵਰ ਕੀ ਥੋਰ ਦੂਰ,
ਥੋੜੀ ਦੂਰੀ ਤੇ ਜਾ ਕੇ ਹੀ ਪਹਿਲਾ ਪੜਾ ਕਰਨਾ ਕੀਤਾ ਬਰਾਤ ਨੇ।
ਤਰੀ ਬਰਾਤ ਸ਼ੋਭੰਤ ਰੂਰ,
ਰਾਤ ਸਜੀ ਹੋਈ ਇੱਥੇ ਉਤਰਦੀ ਹੈ।
ਗਨ ਤ੍ਰਿਯ ਸੰਗ ਲੈ ਗੰਗ ਆਏ,
ਇੱਥੋਂ ਮਾਤਾ ਗੰਗਾ ਜੀ ਬੀਬੀਆਂ ਨੂੰ ਨਾਲ ਲੈ ਕੇ
ਸਦਨ ਪ੍ਰਵੇਸ਼ਤ ਰੁਚਿਰ ਗਾਏ,
ਆਪਣੇ ਘਰ ਦੇ ਵਿੱਚ ਮਹਿਲਾਂ ਦੇ ਵਿੱਚ ਵਾਪਸ ਆ ਜਾਂਦੇ। ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਨਾਲ ਜੀ ਬਰਾਤ ਤਿਆਰ ਹੋ ਕੇ ਦੋ ਕੋਹ ਦੀ ਦੂਰੀ ਤੇ ਉਤਰਦੀ ਹੈ। ਮਾਤਾ ਜੀ ਬੀਬੀਆਂ ਨੂੰ ਨਾਲ ਲੈ ਕੇ ਵਾਪਸ ਸ਼ਹਿਰ ਆ ਜਾਂਦੇ ਨੇ, ਘਰੇ ਆ ਜਾਂਦੇ ਨੇ। ਇਸ ਤੋਂ ਅਗਲਾ ਪ੍ਰਕਰਣ अगली कथा दे विच श्रवण करांगे।